ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ ਰਹਾਉ। ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ। ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ। ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਕਰਨ ਕਾਰਨ ਸਮਰੱਥ ਸੁਵਾਮੀ, ਜਾਤੇ ਬ੍ਰਿਥਾ ਨਾ ਕੋਈ। ਵੱਡੇ ਭਾਗ ਰਤਨ ਜਨਮ ਪਾਇਆ, ਕਰਹੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵੱਡੇ ਭਾਗ ਰਤਨ ਜਨਮ ਪਾਇਆ, ਕਰਹੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਇਥ, ਮਾਂ ਭਾਨੀ ਜੀ ਦੇ ਲਾਡਲੇ, ਧੰਨ ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਵੱਖ ਵੱਖ ਪੱਖਾਂ ਤੋਂ ਸੁਚੇਤ ਕੀਤਾ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਕਿਸੇ ਕੋਲ ਇੱਕ ਚੀਜ਼ ਮਿਲ ਜਾਏ ਤੇ ਤੂੰ ਉਹਦਾ ਧੰਨਵਾਦ ਕਰਦਾ। ਜਿਸ ਵਾਹਿਗੁਰੂ ਨੇ ਤੈਨੂੰ ਸੁਣਨ ਲਈ ਕੰਨ ਦਿੱਤੇ ਨੇ, ਬੋਲਣ ਲਈ ਜ਼ਬਾਨ ਦਿੱਤੀ ਹੈ, ਕਦੇ ਉਹਦੇ ਵੱਲ ਵੀ ਆਪਣੀ ਬਿਰਤੀ ਨੂੰ ਜੋੜਨ ਦਾ ਯਤਨ ਕਰ। ਦੂਸਰਾ, ਤੂੰ ਕਦੇ ਅੱਗ ਦੀ ਪੂਜਾ ਕਰਦਾ, ਕਦੇ ਸੱਪ ਦੀ ਪੂਜਾ ਕਰਦਾ, ਕਦੇ ਪੱਥਰ ਦੀ ਪੂਜਾ ਕਰਦਾ, ਇਹਨਾਂ ਜੜ ਚੀਜ਼ਾਂ ਨੇ ਤੈਨੂੰ ਮੁਕਤ ਨਹੀਂ ਕਰਨਾ। ਜਿਹਨੇ ਪੱਥਰ ਨੂੰ ਪੈਦਾ ਕੀਤਾ ਹੈ, ਜਿਹਨੇ ਸੱਪ ਨੂੰ ਪੈਦਾ ਕੀਤਾ ਹੈ, ਜਿਹਨੇ ਪਿੱਪਲ ਦੇ ਬੂਟੇ ਨੂੰ ਪੈਦਾ ਕੀਤਾ ਹੈ, ਉਸ ਮੂਲ ਨਾਲ ਜੁੜਨ ਦਾ ਯਤਨ ਕਰ। ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਇਸ ਆਸਾ ਦੀ ਵਾਰ ਦੀਆਂ ਪਾਵਨ ਪਵਿੱਤਰ ਪੰਕਤੀਆਂ ਨੇ ਖਸਮ ਛੋੜ ਦੂਜੇ ਲੱਗਾ ਹੈ ਡੂਬੇ ਸੇ ਬਣ ਜਾ ਰਿਹਾ। ਜਿਹੜੇ ਮਾਲਕ ਨੂੰ ਛੱਡ ਕੇ ਤੇ ਹੋਰ ਪਾਸੇ ਪੈ ਗਏ ਨੇ ਨਾ, ਉਹ ਡੁੱਬ ਜਾਣਗੇ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਜੋ ਸਿਧਾਂਤ ਹੈ, ਜੋ ਨੁਕਤਾ ਹੈ, ਉਹ ਇਹ ਹੈ ਗੁਰਮੁਖਾ ਮੂਲ ਨਾਲ ਜੁੜ, ਉਸ ਮੁੱਢ ਨਾਲ ਜੁੜ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਵਾਹਿਗੁਰੂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਇਹਦੀ ਵਿਆਖਿਆ ਕਰਨ ਦਾ ਯਤਨ ਕਰਾਂਗਾ। ਕੋਈ ਵੀ ਗੁਰਮੁਖ ਜਨ ਕਥਾ ਕਰਦਾ, ਕੀਰਤਨ ਕਰਦਾ, ਉਹ ਸਮਾਪਤੀ ਸਮੇਂ ਕਹਿੰਦਾ ਵੀ ਸੰਗਤ ਜੀ, ਮੈਥੋਂ ਕੋ ਵੱਧ ਘੱਟ ਕਿਹਾ ਗਿਆ ਤੇ ਗੁਰੂ ਕੀ ਸੰਗਤ ਮੈਨੂੰ ਮੁਆਫ ਕਰੇ। ਇਹ ਨਿਯਮ ਹੈ ਗੁਰਮੁਖੋ, ਅਸੀਂ ਡਿਊਟੀ ਦੇ ਮੁਤਾਬਕ ਗੁਰਬਾਣੀ ਦੀ ਕਥਾ ਕਰਦੇ ਹਾਂ। ਯਾਦ ਰੱਖਿਆ ਜੇ ਗੁਰਬਾਣੀ ਦੇ ਅਰਥ ਕੇਵਲ ਤੇ ਕੇਵਲ ਗੁਰੂ ਜਾਣਦਾ ਹੈ। ਅਸੀਂ ਗੁਰਬਾਣੀ ਵਿੱਚ ਚੁੱਭੀਆਂ ਮਾਰ ਕੇ ਆਨੰਦ ਲੈ ਸਕਦੇ ਹਾਂ, ਲੇਕਿਨ ਗੁਰਬਾਣੀ ਦਾ ਅੰਤ ਨਹੀਂ ਪਾ ਸਕਦੇ। ਵੀ ਜੇ ਅਸੀਂ ਆਖੀਏ ਨਾ ਵੀ ਜਿਹੜੇ ਮੈਂ ਅਰਥ ਕੀਤੇ ਨੇ ਬਿਲਕੁਲ ਠੀਕ ਨੇ, ਇਹ ਅਸੀਂ ਭੁਲੇਖੇ 'ਚ ਹਾਂ। ਆਪਾਂ ਦੋ ਟਾਈਮ 'ਤੇ ਇਹ ਪੰਕਤੀਆਂ ਪੜ੍ਹਦੇ ਹਾਂ, ਸਵੇਰੇ ਅੰਮ੍ਰਿਤ ਵੇਲੇ ਚੌਪੀ ਸਾਹਿਬ ਵਿੱਚ, ਰਾਤ ਨੂੰ ਰਹਿ ਰਾਸ ਦੇ ਪਾਠ ਵਿੱਚ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ। ਇਹ ਮੇਰੇ ਵਾਹਿਗੁਰੂ, ਜਿਵੇਂ ਜਿਵੇਂ ਤੂੰ ਬੁੱਧੀ ਬਖਸ਼ੀ ਹੈ ਉਹਦੇ ਮੁਤਾਬਕ ਤੇਰਾ ਜ਼ਿਕਰ ਤਾਂ ਕਰਦੇ ਨੇ, ਲੇਕਿਨ ਅੰਤ ਨਹੀਂ। ਮੇਰੇ ਸਾਹਮਣੇ ਕੁਦਰਤੀ ਤੌਰ 'ਤੇ ਇਕਦਮ ਦ੍ਰਿਸ਼ਟਾਂਤ ਆ ਗਿਆ ਹੈ। ਕਿਸੇ ਨੇਤਰਹੀਣ ਮਨੁੱਖ ਨੂੰ ਦੂਜੇ ਬੰਦੇ ਨੇ ਦੱਸਿਆ ਵੀ ਗੁਰਮੁਖਾ ਬਗਲਾ ਬੜਾ ਚਿੱਟਾ ਸੋਹਣਾ ਜਾਨਵਰ, ਮਨ ਨੂੰ ਬੜਾ ਚੰਗਾ ਲੱਗਦਾ ਹੈ। ਤੇ ਕਹਿਣ ਲੱਗਾ ਗੁਰਮੁਖਾ ਕਿਹੋ ਜਿਹਾ ਹੁੰਦਾ ਹੈ? ਕਹਿੰਦਾ ਚਿੱਟੀ ਖੀਰ ਵਰਗਾ। ਹੁਣ ਕਿੱਥੇ ਚਿੱਟੀ ਖੀਰ ਤੇ ਕਿੱਥੇ ਬਗਲਾ, ਪਰ ਉਹਨੂੰ ਦਿਸਦਾ ਨਹੀਂ। ਤੇ ਸਮਝਾਉਣ ਵਾਲੇ ਨੇ ਯਤਨ ਕੀਤਾ ਵੀ ਉਹ ਚਿੱਟੀ ਖੀਰ ਵਰਗਾ ਹੈ। ਕਹਿਣ ਲੱਗਾ ਖੀਰ ਕਿਹੋ ਜਿਹੀ ਹੁੰਦੀ ਹੈ? ਹੁਣ ਉਹ ਕੀ ਦੱਸੇ? ਕਿਉਂਕਿ ਜਿੰਨਾ ਚਿਰ ਨੇਤਰਾਂ ਨੇ ਕੰਮ ਨਾ ਕੀਤਾ, ਆਪਣੇ ਅੰਦਾਜ਼ੇ ਦੇ ਮੁਤਾਬਕ ਆਪਾਂ ਵਿਆਖਿਆ ਤਾਂ ਕਰੀ ਜਾਣੀ, ਪਰ ਨੇਤਰਾਂ ਤੋਂ ਬਿਨਾਂ ਗੁਰਮੁਖ ਦਿਸਣਾ ਨਹੀਂ। ਸਤਿਗੁਰੂ ਪਾਤਸ਼ਾਹ ਸਾਨੂੰ ਵਿਚਾਰ ਦੇ ਨੇਤਰ ਦੇਣ, ਅਸੀਂ ਇਸ ਗੱਲ ਨੂੰ ਸਮਝੀਏ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪਾਂ ਬਹੁਤ ਇੱਥੇ ਥੱਲੇ ਰਹਿੰਦੇ ਹਾਂ, ਲਾਗੇ ਲਾਗੇ। ਯਾਦ ਰੱਖਣਾ, ਇਕੱਲਾ ਬੋਲਣ ਦਾ ਬਾਤ ਨਹੀਂ ਬਣਨੀ। ਜਿੰਨਾ ਚਿਰ ਸਾਡੇ 'ਤੇ ਗੁਰੂ ਕਿਰਪਾ ਕਰਕੇ ਸਾਨੂੰ ਪ੍ਰੈਕਟੀਕਲ ਜੀਵਨ ਨਾ ਦੇਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਨੂੰ ਗੱਦੀ ਦਿੱਤੀ ਹੈ ਨਾ, ਉੱਥੇ ਲਿਖਿਆ ਵੀ ਇੱਕ ਉਹਨਾਂ ਨੇ ਆਪਣਾ ਕਮਰ ਕੱਸਾ ਲਾ ਕੇ ਦਿੱਤਾ ਗੁਰੂ ਅੰਗਦ ਸਾਹਿਬ ਨੂੰ, ਅਤੇ ਨਾਲ ਰਾਗੀ ਦਿੱਤੇ। ਅਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਵੀ ਭਾਈ ਇਹਨਾਂ ਦੀ ਇਉਂ ਸੰਭਾਲ ਕਰਨੀ ਹੈ ਜਿਵੇਂ ਦੰਦਾਂ ਵੀ ਜੀਭ ਹੁੰਦੀ ਜੀਭ। ਹੁਣ ਆਪਾਂ ਮਨਾਂ ਨੂੰ ਗੁਰਮੁਖੋ ਪਦਾਰਥ ਖਾਂਦੇ ਹਾਂ, ਉਹਨਾਂ ਪਦਾਰਥਾਂ ਨੂੰ ਆਪਾਂ ਚੱਬ ਜਾਂਦੇ ਖਾ ਜਾਂਦੇ, ਪਰ ਜਿਹੜੇ ਦੰਦ ਨੇ ਉਹ ਜ਼ਬਾਨ ਦਾ ਨੁਕਸਾਨ ਨਹੀਂ ਕਰਦੇ, ਸੁਰੱਖਿਅਤ ਰੱਖਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਸੱਤੇ ਨੂੰ ਦਿੱਤਾ। ਗੁਰੂ ਮਹਾਰਾਜ ਨੇ ਵੇਖੋ ਗੁਰੂ ਘਰ ਵਿੱਚ ਕਿੰਨਾ ਮਾਣ ਹੈ ਗੁਰਬਾਣੀ ਪੜ੍ਹਨ ਵਾਲਿਆਂ ਦਾ। ਆਪਾਂ ਪੜ੍ਹਦੇ ਹਾਂ ਇੱਕ ਨੂੰ ਰਾਏ ਦਾ ਖਿਤਾਬ ਦਿੱਤਾ ਹੈ, ਸੱਤਾ ਰਾਏ ਅਤੇ ਦੂਜਾ ਬਲਵੰਡ। ਮਾਇਆ ਇਹੋ ਜਿਹੀ ਪ੍ਰਬਲ ਚੀਜ਼ ਹੈ। ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇ ਡਕਾਈ। ਇਹ ਇਹੋ ਜਿਹੀ ਪ੍ਰਬਲ ਚੀਜ਼ ਹੈ, ਜਿੰਨੇ ਵੀ ਹੈ ਆਪਾਂ ਹਾਂ ਇਹ ਆਪਾਂ ਨੂੰ ਭਜਾਈ ਫਿਰਦੀ ਹੈ। ਸੰਗਰਾਂਦ ਦਾ ਦਿਨ ਆਇਆ, ਇਤਿਹਾਸ ਵਿੱਚ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਵਰਣਨ ਕੀਤਾ ਹੈ। ਕੋਈ ਕਹਿੰਦਾ ਵੀ ਉਹਨਾਂ ਦੀ ਭੈਣ ਦਾ ਵਿਆਹ ਸੀ, ਕੋਈ ਕਹਿੰਦਾ ਵੀ ਉਹਨਾਂ ਦੀ ਬੇਟੀ ਦਾ ਵਿਆਹ ਸੀ, ਲੇਕਿਨ ਮਨ ਵਿੱਚ ਫੁਰਨਾ ਕਰ ਲਿਆ ਵੀ ਸੰਗਰਾਂਦ ਵਾਲੇ ਦਿਨ ਗੁਰੂ ਪਾਤਸ਼ਾਹ ਨੂੰ ਮਾਇਆ ਬੜੀ ਚੜ੍ਹਦੀ, ਅਤੇ ਜੇ ਸੰਗਰਾਂਦ ਵਾਲੇ ਦਿਨ ਦੇ ਮਾਇਆ ਸਾਨੂੰ ਮਿਲ ਜਾਏ ਤਾਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ, ਕਹਿਣ ਨੂੰ ਚਿੱਤ ਨਹੀਂ ਕਰਦਾ, ਕੀਰਤਨ ਅਸੀਂ ਕਰਦੇ ਹਾਂ ਅਤੇ ਮੱਥਾ ਲੋਕੀ ਪੈਸਿਆਂ ਦਾ ਤੁਹਾਨੂੰ ਟੇਕੀ ਜਾਂਦੇ ਨੇ। ਗੁਰੂ ਪੰਚਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਬੁਝਾਰਤਾ ਨਾ ਪਾਓ, ਗੱਲ ਖੁੱਲ੍ਹ ਕੇ ਕਰੋ, ਚਾਹੁੰਦੇ ਕੀ ਹੋ? ਕਹਿਣ ਲੱਗੇ ਜੀ ਸਾਡੀ ਬੱਚੀ ਦਾ ਵਿਆਹ ਹੈ ਅਤੇ ਕਿਰਪਾ ਕਰੋ ਸੰਗਰਾਂਦ ਵਾਲੇ ਦਿਨ ਜਿੰਨਾ ਵੀ ਚੜ੍ਹਾਵਾ ਆਉਂਦਾ ਸਾਨੂੰ ਦੇ ਦਿਓ। ਕੋਲੋਂ ਗੁਰਸਿੱਖ ਬੋਲਿਆ, ਕਹਿਣ ਲੱਗਾ ਮਿੱਤਰੋ, ਰਾਗੀ ਜੀ ਸਤਿਕਾਰ ਯੋਗ ਹੋ ਲੇਕਿਨ ਠੇਕਾ ਨਹੀਂ ਕਰੀਦਾ। ਤੁਸੀਂ ਗੁਰੂ ਘਰ 'ਤੇ ਕੀਰਤਨੀਏ ਵਡਿਆਈ ਕਰਨ ਵਾਲੇ, ਪਰਮਾਤਮਾ ਦੀ ਤੁਹਾਨੂੰ ਕਾਹਦਾ ਘਾਟਾ? ਜਿੰਨਾ ਕਹੋਗੇ ਗੁਰੂ ਕੀ ਸੰਗਤ ਤੁਹਾਨੂੰ ਨਵਾਜੇਗੀ। ਇਹ ਕੁਦਰਤੀ ਤੌਰ ਹੈ, ਜਿਹਨੂੰ ਮਾਣ ਸਨਮਾਨ ਮਿਲੇ ਗੁਰਮੁਖੋ ਦੇ ਅੰਦਰ ਹੰਕਾਰ ਆਉਂਦਾ ਤਾਂ ਕੋਈ ਮੰਨੇ ਜਾਂ ਨਾ ਮੰਨੇ। ਜਦੋਂ ਬੰਦੇ ਨੂੰ ਮਾਣ ਸਨਮਾਨ ਮਿਲਦਾ ਨਾ, ਉਹਦੇ ਅੰਦਰ ਹੰਕਾਰ ਆ ਜਾਂਦਾ। ਕਹਿਣ ਲੱਗੇ ਤੂੰ ਚੁੱਪ ਕਰ ਲਾ, ਨੰਬਰਦਾਰ ਨਾ ਬਣ, ਤੂੰ ਚੁੱਪ ਕਰ, ਅਸੀਂ ਗੁਰੂ ਪਾਤਸ਼ਾਹ ਨਾਲ ਗੱਲ ਕਰਨੀ ਹੈ। ਗੁਰਮੁਖੋ ਕਹਿੰਦੇ ਨੇ ਜਦੋਂ ਉਹ ਦਿਨ ਆਇਆ ਨਾ, ਤੇ ਪਾਣਾ ਰੱਬ ਦਾ, ਅਗਲੀ ਸੰਗਰਾਂਦਾਂ ਨੂੰ ਜਿੰਨੀ ਮਾਇਆ ਆਉਂਦੀ ਸੀ ਅੱਜ ਨਹੀਂ ਆਈ। ਅਸੀਂ ਗੁਰੂ 'ਤੇ ਕਿੰਤੂ ਕਰਦੇ ਹਾਂ, ਕਿੰਤੂ ਮੈਂ ਇੱਕ ਆਮ ਬੇਨਤੀ ਕਰਦਾ ਰਹਿੰਦਾ, ਗਿਆਨੀ ਜੀ ਸਾਡੀ ਆਹ ਸਮੱਸਿਆ ਤੁਸੀਂ ਅਰਦਾਸ ਕਰੋ, ਸਾਡੀ ਡਿਊਟੀ ਹੈ, ਸਾਨੂੰ ਕਰਨੀ ਚਾਹੀਦੀ ਹੈ, ਕਰਦੇ ਹਾਂ। ਪਰ ਪਿਆਰਿਆ ਜਿਹੜੀ ਦਰਦ ਤੈਨੂੰ, ਤੈਨੂੰ ਦਰਦ ਦਾ ਪਤਾ ਤੂੰ ਗੁਰੂ ਅੱਗੇ ਦੱਸ, ਗੁਰੂ ਸਾਰਿਆਂ ਦੀ ਸੁਣਦਾ, ਕਿਉਂਕਿ ਆਪਾਂ ਨੂੰ ਦਇਆ ਤੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬਿਰਥਾ ਕਹਿੰਦੇ ਨੇ ਦਰਦ ਨੂੰ, ਪੀੜ ਨੂੰ, ਓਨਲੀ ਦਾ ਵੀਰ ਨੋਰ, ਵੀਰ ਦਾ ਛੂ ਪਿੰਚਜ, ਜਿਹਨੂੰ ਜੁੱਤੀ ਲੱਗਦੀ ਹੈ ਨਾ ਉਹਨੂੰ ਪਤਾ ਵੀ ਉਹ ਅੱਗੋਂ ਉਂਗਲਾਂ ਤੋਂ ਘੁੱਟਦੀ ਹੈ ਕਿ ਅੱਡੀ ਤੋਂ ਘੁੱਟਦੀ, ਦੂਜਾ ਕੀ ਦੱਸੇਗਾ। ਯਾਦ ਰੱਖਣਾ, ਗੁਰੂ ਅੱਖਰਾਂ ਦੀ ਭਾਸ਼ਾ ਦੇ ਨਾਲੋਂ ਗੁਰਮੁਖੋ ਦਿਲ ਦੀ ਗੱਲ ਨੂੰ ਬਹੁਤ ਛੇਤੀ ਸੁਣਦਾ ਹੈ। ਜਿਹੜੀ ਅੰਦਰ ਦੀ ਗੱਲ ਹੈ ਨਾ, ਦਿਲ ਦੀ ਭਾਸ਼ਾ, ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਸੁਣਦਾ ਹੈ। ਮਾਇਆ ਅੱਗੇ ਜਿੰਨੀ ਨਾ ਆਏ ਤੇ ਕਹਿੰਦੇ ਅਸੀਂ ਕੀਰਤਨ ਕਰਨੀ ਨਹੀਂ ਆਉਣਾ। ਔਰ ਇੱਥੋਂ ਤੱਕ ਉਹਨਾਂ ਨੇ ਅਪ ਸ਼ਬਦ ਕਹੇ, ਮੇਰੀ ਜਮਾਨ ਆਗਿਆ ਨਹੀਂ ਦਿੰਦੀ। ਕਹਿਣ ਲੱਗੇ ਜੇ ਸਾਡਾ ਵਡੇਰਾ ਭਾਈ ਮਰਦਾਨਾ ਕੀਰਤਨ ਨਾ ਕਰਦਾ ਤੇ ਗੁਰੂ ਨਾਨਕ ਪਾਤਸ਼ਾਹ ਲੋਕਾਂ ਨੇ ਨਹੀਂ ਸੀ ਇੰਨਾ ਮੰਨਣਾ ਜਿੰਨਾ ਹੁਣ ਮੰਨਦੇ ਨੇ। ਤੇ ਗੁਰੂ ਕੇ ਸਿੱਖ ਇਸ ਗੱਲ ਨੂੰ ਕਿਵੇਂ ਚੜਨਗੇ? ਮੇਰੇ ਇਹ ਉਦਾਹਰਣ ਦੇਣ ਤੋਂ ਭਾਵ ਇਹ ਹੈ, ਆਪਾਂ ਗੁਰੂ ਦੇ ਕੋਲੋਂ, ਪਰਮੇਸ਼ੁਰ ਦੇ ਕੋਲੋਂ, ਗੁਰਮੁਖੋ ਗੁਰੂ ਪਰਮੇਸ਼ੁਰ ਨੂੰ ਮੰਗਿਆ ਕਰੀਏ, ਪਦਾਰਥ ਨਾ ਮੰਗਿਆ ਕਰੀਏ। ਆਪਾਂ ਤਕਰੀਬਨ ਪਦਾਰਥਾਂ ਤਕਸੀਮ ਤਾਂ ਮੈਂ ਰੋਜ਼ਾਨਾ ਵੀ ਜਦੋਂ ਮੇਰੀ ਡਿਊਟੀ ਹੁੰਦੀ ਮੈਂ ਬੇਨਤੀ ਕਰਦਾ, ਖਾਸ ਕਰਕੇ ਪਾਪਾ ਪ੍ਰੇਮ, ਪਾਪਾ ਪਰਮੇਸ਼ੁਰ, ਪਾਪਾ ਪੈਸਾ। ਆਪਾਂ ਪ੍ਰੇਮ ਅਤੇ ਪਰਮੇਸ਼ੁਰ ਨੂੰ ਮੰਨੀਏ, ਪੈਸਾ ਨਾ ਮੰਨੀਏ, ਪੈਸਾ ਮਗਰ ਮਗਰ ਆਏਗਾ, ਪੈਸਾ ਮਗਰ ਮਗਰ ਆਏਗਾ। ਆਪਣੇ ਕੋਲ ਉਦਾਹਰਨ ਹੈ, ਬਾਬੇ ਬੁੱਢੇ ਨੇ ਠੇਕਾ ਨਹੀਂ ਕੀਤਾ, ਬਾਬਾ ਬੁੱਢਾ ਗੁਰੂ ਘਰ ਦੀ ਬੇਰੀ ਥੱਲੇ ਬਹਿ ਗਿਆ। ਸਦੀਆਂ ਲੰਘ ਗਈਆਂ, ਅਸੀਂ ਉਸ ਬੇਰੀ ਅੱਗੇ ਨੋਟਾਂ ਦੇ ਢੇਰ ਵੇਹਨੇ ਹਾਂ। ਬੇਰੀ ਕਥਾ ਤਾਂ ਨਹੀਂ ਕਰਦੀ, ਪਰ ਬਾਣੀ ਪੜ੍ਹਨ ਵਾਲਾ ਗੁਰੂ ਨਾਲ ਪੁੱਜਿਆ ਹੋਇਆ ਗੁਰਮੁਖ, ਬਾਬਾ ਬੁੱਢਾ ਜੀ ਬੇਰੀ ਥੱਲੇ ਬਹਿ ਗਏ, ਆਪਾਂ ਲੰਘਣ ਲੱਗੇ ਹਾਂ, ਬੇਰੀ ਨੂੰ ਮੱਥਾ ਟੇਕਦੇ ਹਾਂ। ਲੋੜ ਇਸ ਗੱਲ ਦੀ ਹੈ, ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨ ਕਹੁ ਨਾ ਸੀਜਈ ਬਿਨ ਨਾਵੇ ਪਤ ਜਾਏ। ਗੁਰਮੁਖਾ ਦੇਨ ਹਾਰ ਨੂੰ ਛੱਡ ਕੇ ਜਿਹੜਾ ਹੋਰ ਪਾਸੇ ਵੱਲ ਪਿਆ ਤੂੰ ਘਾਟੇ ਵੀ ਜਾਏਗਾ, ਖਸਮ ਨਾਲ ਜੁੜ। ਹੁਣ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਰਵਣ ਕਰੀਏ, ਇਕਾਗਰਤਾ ਲਈ ਉਪਰਾਲਾ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ।
ਇਉਂ ਕਹਿੰਦੇ ਲੱਭਦਿਆਂ ਲੱਭਦਿਆਂ ਪੜਤਾਲ ਕਰਦਿਆਂ ਕਰਦਿਆਂ ਇਸ ਨਤੀਜੇ ਤੇ ਪੁੱਜੇ ਹਾਂ।
ਰਾਮ ਨਾਮ ਤਤ ਸਾਰਾ,
ਤਤ ਦਾ ਭਾਵ ਦਾ ਸਿਧਾਂਤ ਕੇਂਦਰੀ ਨੁਕਤਾ। ਜਿਹੜਾ ਰਮੇ ਹੋਏ ਰਾਮ ਦਾ ਨਾਮ ਹੈ ਨਾ, ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਜਦੋਂ ਰਾਮ ਦੇ ਨਾਮ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਨਾ, ਤੇ ਕਈ ਤਰ੍ਹਾਂ ਦੀਆਂ ਵੱਧ ਘੱਟ ਵਿਚਾਰਾਂ ਹੋ ਜਾਂਦੀਆਂ ਨੇ। ਕੋਈ ਕਿਸੇ ਪਾਸੇ ਦੀ ਗੱਲ ਕਰਦਾ, ਕਿਸੇ ਪਾਸੇ ਦੀ ਗੱਲ ਕਰਦਾ। ਭਾਈ ਸਾਹਿਬ, ਤੁਸੀਂ ਵੀ ਸਾਡੇ ਨਾਲ ਦੇ, ਬਿਲਕੁਲ ਤੁਹਾਡੇ ਨਾਲ ਦੇ ਹਾਂ। ਅਸੀਂ ਤੁਹਾਡੇ ਰਾਮ ਦਾ ਸਤਿਕਾਰ ਕਰਦੇ ਤੇ ਕਰਨਾ ਚਾਹੀਦਾ, ਲੇਕਿਨ ਅਸੀਂ ਉਸ ਰਾਮ ਨੂੰ ਮੰਨਦੇ ਹਾਂ ਜਿਹੜਾ ਹਰ ਥਾਂ 'ਤੇ ਰਮਿਆ ਹੋਇਆ ਹੈ, ਉਹਦੀ ਗੱਲ ਨਹੀਂ ਕਰਦੇ। ਰੋਵੇ ਰਾਮ ਨਿਕਾਲਾ ਭਾਇਆ, ਸੀਤਾ ਲਛਮਣ ਵਿਛੜ ਗਿਆ। ਇਸ ਕਰਕੇ ਅਸੀਂ ਰਾਮ ਦਾ ਭਾਵ ਹੈ ਹਰ ਥਾਂ 'ਤੇ ਵਿਆਪਕ, ਰਮਿਆ ਹੋਇਆ। ਜਿਹੜਾ ਰਾਜੇ ਦਸ਼ਰਥ ਦੇ ਰਾਮ ਚੰਦਰ ਦੇ ਸਪੁੱਤਰ ਤੋਂ ਪਹਿਲਾਂ ਵੀ ਸੀ ਨਾ, ਉਹ ਰਮਿਆ ਹੋਇਆ ਰਾਮ, ਜਿਹਨੇ ਸਦੀਵੀ ਤੌਰ 'ਤੇ ਰਹਿਣਾ, ਜਿਹਨੂੰ ਆਪਾਂ ਕਹਿੰਦੇ ਪਰਨਵੂ ਆਦਿ ਏਕ ਅੰਕਾਰਾ ਜਲ ਥਲ ਮਈਅਲ ਕੀ ਉਹ ਪਸਾਰਾ। ਰਾਮ ਦਾ ਭਾਵ ਹੈ ਰਮਿਆ ਹੋਇਆ, ਹਰ ਚੀਜ਼ ਵਿੱਚ ਵਿਆਪਕ। ਮੇਰੇ ਗੁਰਦੇਵ ਕਹਿੰਦੇ ਨੇ ਅਸੀਂ ਲੱਭਦਿਆਂ ਲੱਭਦਿਆਂ ਇਹ ਤੱਤ ਕੱਢਿਆ, ਜਿਹੜਾ ਰਮਿਆ ਹੋਇਆ ਰਾਮ ਹੈ ਨਾ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ। ਉਹਦੇ ਨਾਲ ਕੀ ਹੋਵੇਗਾ?
ਕਿਲ ਬਿਖ ਕਾਟੇ ਨਿਮਖ ਅਰਾਧਿਆ।
ਗੁਰਮੁਖਾ, ਇੱਕ ਨਿਮਖ ਦੇ ਵਿੱਚ ਵੀ ਜੇ ਉਹਨੂੰ ਚੇਤੇ ਕਰ ਲੈ, ਤੇਰੇ ਪਾਪ ਕੱਟੇ ਜਾਣਗੇ। ਇਹਦੀ ਉਦਾਹਰਣ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿੰਦੇ ਜੈਸੇ ਨਾ ਬੋਝ ਭਰੀ ਆਂਗਰੀ ਤੋਂ ਪਾਰ ਪਰੇ ਕੂਰ ਖਪ ਕਸਰ ਬਹਾਤ ਹੈ। ਜਿਹੜੀ ਬੇੜੀ ਹੈ ਜਦੋਂ ਉਹ ਦਰਿਆ ਵਿੱਚ ਤਰਦੀ ਹੈ ਤੇ ਗੁਰਮੁਖ ਉਹਦੀਆਂ ਦੋ ਉਂਗਲਾਂ ਬਾਹਰ ਹੁੰਦੀਆਂ ਤੇ ਬਾਕੀ ਸਾਰੀ ਡੁੱਬੀ ਹੁੰਦੀ ਹੈ। ਉਹ ਦੋ ਉਂਗਲਾਂ ਉੱਪਰ ਹੋਣ ਦੇ ਨਾਲ ਹੀ ਬੇੜੀ ਬੰਨੇ ਲੈ ਜਾਏਗੀ। ਕਹਿੰਦੇ ਇਸੇ ਪ੍ਰਕਾਰ ਜੈਸੇ ਰਾਜ ਦੁਆਰ ਕਰਤ ਜੁਹਾਰ ਜਾਣ, ਇਹ ਘਰੀ ਪਾਸੇ ਦੇਸ਼ ਭੋਗਤਾ ਹੋਏ ਖਾਤ ਹੈ। ਰਾਜੇ ਕੋਲ ਜਾ ਕਰਕੇ ਜਨਤਾ ਨੇ ਮੰਗ ਕੀਤੀ, ਦੋ ਘੜੀਆਂ ਖਲੋਤਾ ਤੇ ਉਹਨੇ ਉਹਦੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ। ਜੈਸੇ ਇਹ ਘਰੀ ਪਾਕਸ਼ਾਲਾ ਬੈਠ, ਭੋਜਨ ਕੇ ਬਿੰਦਨਾ ਸਵਾਦ ਕੋ ਅਗਾਤ ਹੈ। ਆਪਾਂ ਅੱਠੇ ਪੈਰ ਰਸੋਈ ਦੇ ਵਿੱਚ, ਕਿਚਨ ਵਿੱਚ ਅੱਠੇ ਪੈਰ ਰੋਟੀ ਨਹੀਂ ਖਾਂਦੇ। ਇਹ ਘੜੀ ਬੈਠੇ ਤੇ ਗੁਰਮੁਖੋ ਪੇਟ ਭਰ ਗਿਆ ਤੇ ਮੁੜ ਕੇ ਸਾਨੂੰ ਚਾਰ ਪੈਰ ਲੋੜ ਨਹੀਂ। ਕਹਿੰਦੇ ਇਸੇ ਪ੍ਰਕਾਰ ਗੁਰਮੁਖਾ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜੇ ਇੱਕ ਪਲ ਵੀ ਲਏਗਾ ਨਾ, ਤੇਰੀ ਕਲਿਆਣ ਹੋ ਜਾਏਗੀ। ਨਿਮਖ ਦਾ ਭਾਵ ਹੁੰਦਾ ਅੱਕ ਚਮਕਣ ਜਿੰਨਾ। ਕਿਲਬ ਕਾਟੇ ਨਿਮਖ ਅਰਾਧਿਆ। ਗੁਰਮੁਖਾ, ਜੇ ਅੱਖ ਦੇ ਚਮਕਣ ਤਰ ਵੀ, ਇਹ ਅਰਾਧਨ ਦੀ ਆਪਾਂ ਰੋਜ਼ ਪਾਠ ਕਰਦੇ ਹਾਂ, ਅਰਾਧਨਾ ਕਿਵੇਂ ਕੀਤੀ ਜਾਏ? ਆਪਣੇ ਕੋਲ ਕੁਲੰਘੇ ਨਾ ਤੇ ਆਪਾਂ ਉੱਚੀ ਉੱਚੀ ਵਹਿਗੁਰੂ ਕਹਿਣ ਲੱਗ ਪਏ, ਤਾਂ ਕਿ ਪਤਾ ਲੱਗੇ ਵੀ ਗਿਆਨੀ ਜੀ ਬੜਾ ਤਗੜਾ ਅਭਿਆਸੀ ਹੈ। ਤੇ ਜਦੋਂ ਗਾਂਹ ਲੱਗ ਜਾਂਦਾ ਨਾ, ਮੁੜ ਕੇ ਫਿਰ ਉਹ ਚੁੱਪ ਚਾਪ, ਇਹ ਵਿਖਾਲਾ ਹੈ। ਆਪਾਂ ਨਿਤਨੇਮ ਰੋਜ਼ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ। ਹਜ਼ੂਰ ਨੇ ਸਾਨੂੰ ਦੱਸਿਆ ਅਰਾਧਨ ਦਾ ਤਰੀਕਾ, ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਨਾਓ। ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ, ਮੈਂ ਹਰ ਰੋਜ਼ ਹੀ ਤਕਰੀਬਨ ਸੁਣਤੇ 'ਤੇ ਜ਼ੋਰ ਦਿੰਦਾ ਰਹਿੰਦਾ, ਇਹਦੇ ਕੱਪੜੇ ਮੈਲੇ ਹੀ, ਇਹ ਨਿਆਉਣ ਲੱਗਿਆ ਸ਼ੀਸ਼ਾ ਨਹੀਂ ਵੇਖਿਆ, ਉਹਦਾ ਪੇਚ ਲਾਈ। ਜਦੋਂ ਗੁਰਦੁਆਰੇ ਆਉਣਾ ਨਾ, ਤੈਨੂੰ ਸਵਾਏ ਗੁਰੂ ਤੋਂ ਹੋਰ ਕੋਈ ਦੱਸੇ ਹੀ ਨਾ। ਮੈਂ ਇੱਕ ਦ੍ਰਿਸ਼ਟਾਂਤ ਪੜ੍ਹਿਆ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਬੜਾ ਭਾਵ ਪੂਰਤ ਹੈ ਅਤੇ ਮੈਂ ਉਹਦੀ ਬੜਾ ਕੁਝ ਉਹਦੇ ਚੋਂ ਲੱਭਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਰਾਂਝਾ ਹੀਰ ਵਖਾਣੀਓ ਪਿਰਮ ਪ੍ਰਾਪਤੀ, ਸੋਹਣੀ ਮਹੀਂ ਵਾਲ ਨੂੰ ਨੈ ਤਰਦੀ ਰਾਤੀ, ਸੋਠ ਬੀਜਾ ਗਾਵੀਓ ਸੁਗੜਾ ਗਾਤੀ। ਇਹ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਮੈਂ ਬਹੁਤ ਸਾਰੀਆਂ ਧਿਆਨ ਨਾਲ ਪੜ੍ਹਦਾ ਹਾਂ, ਤਕਰੀਬਨ ਕੰਠ ਵਾਂਗੂ ਨੇ। ਅਤੇ ਜਦੋਂ ਮੈਂ ਪੌੜੀ ਪੜ੍ਹੀ, ਆਪਾਂ ਤਕਰੀਬਨ ਜਦੋਂ ਵੀ ਗੱਲ ਕਰਦੇ ਹਾਂ ਆਪਣੀ ਅਕਲ ਮੁਤਾਬਕ ਕਰਦੇ, ਆਪਣੀ ਅਕਲ ਮੁਤਾਬਕ। ਮੈਂ ਸੰਤ ਬਾਬਾ ਕਰਤਾਰ ਸਿੰਘ ਨੂੰ ਜਾ ਕੇ ਆਖਿਆ ਜੀ, ਮੈਂ ਕਿਹਾ ਜੀ ਮੈਂ ਸਾਰੀਆਂ ਵਾਰਾਂ ਪੜ੍ਹੀਆਂ ਨੇ ਅਤੇ ਮੈਨੂੰ ਇੱਕ ਪੌੜੀ ਚੰਗੀ ਨਹੀਂ ਲੱਗੀ, ਵੇਖੋ ਮੇਰੀ ਕੰਮ ਘੱਟ ਅਕਲ। ਮੈਂ ਕਿਹਾ ਜੀ ਇੱਕ ਪੌੜੀ ਚੰਗੀ ਨਹੀਂ, ਕਹਿੰਦੇ ਕਹਿੰਦੇ ਕਿਹੜੀ? ਉਹ ਪੌੜੀ ਪੜ੍ਹੀ ਸੋਠ ਬੀਜਾ ਗਾਵੀਓ ਸੁਗੜਾ ਗਾਤੀ, ਰਾਂਝਾ ਹੀਰ ਵਖਾਣੀਓ ਪਿਰਮ ਪਰਾਤੀ, ਸੋਹਣੀ ਮਹੀਂ ਵਾਲ ਨੂੰ ਨੈ ਤਰਦੀ ਰਾਤੀ। ਅਤੇ ਉਹਨਾਂ ਨੇ ਪੰਕਤੀ ਪੜ੍ਹੀ, ਪੁੱਤ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਂਦੇ। ਜਿਹੜੇ ਮਹਾਂਪੁਰਸ਼ ਨੇ ਨਾ, ਉਹ ਕਿਸੇ ਨੂੰ ਲੈ ਕਰਕੇ ਅਤੇ ਜਿਹਨੂੰ ਆਪਾਂ ਆਮ ਬੋਲੀ 'ਚ ਕਹਿੰਦੇ ਆਖੇ ਧੀ ਨੂੰ ਅਤੇ ਸਮਝਾਵੇ ਨੂੰਹ ਨੂੰ, ਇਹ ਆਪਣੀ ਆਮ ਕਹਾਵਤ ਹੈ। ਉਹ ਕਹਿੰਦੇ ਵੀ ਇਹਦੇ 'ਚ ਉਹਨਾਂ ਨੇ ਕੁਝ ਕਹਿਣ ਦਾ ਯਤਨ ਕੀਤਾ ਹੈ, ਗੱਲ ਆਪਾਂ ਕਰੇ ਆਰਾਧਨ ਦੀ। ਉਹ ਕਹਿੰਦੇ ਜਿਹੜੀ ਹੀਰ ਵਾਲੀ ਪੌੜੀ ਹੈ, ਪੰਕਤੀ ਹੈ ਨਾ, ਇਹਦਾ ਭਾਵ ਇਹ ਹੈ, ਇਹ ਬੀਬੀ ਆਪਣੇ ਪਿਆਰੇ ਵਾਸਤੇ ਚੂਰੀ ਲੈ ਕੇ ਜਾਂਦੀ। ਇੱਕ ਬਜ਼ੁਰਗ ਨਮਾਜ਼ ਪੜ੍ਹਦਾ ਹੈ। ਮੁਸਲਮਾਨਾਂ ਮੈਨੂੰ ਭਰਾਵਾਂ ਦੀ ਗੱਲ ਬਹੁਤ ਚੰਗੀ ਲੱਗੀ ਹੈ ਅਤੇ ਦੁਸ਼ਮਣ ਕੋਲੋਂ ਨੇਕੀ ਮਿਲੇ ਤਾਂ ਲੈ ਲੈਣੀ ਚਾਹੀਦੀ ਹੈ। ਉਹ ਨਮਾਜ਼ ਪੜ੍ਹਨ ਲੱਗਿਆਂ ਗੱਲਾਂ ਨਹੀਂ ਕਰਦੇ ਅਤੇ ਬੜਾ ਦੁੱਖ ਹੁੰਦਾ ਹੈ। ਆਪਾਂ ਪ੍ਰਕਰਮਾਂ 'ਚ ਢੋ ਲਾ ਲਾ ਕੇ ਅਤੇ ਗੱਲਾਂ ਕਰਦੇ ਹਾਂ ਢੋ ਲਾ ਕੇ। ਮੈਂ ਮੱਥਾ ਟੇਕ ਕੇ ਆਇਆ ਅਤੇ ਵਾਰ ਵਾਰ ਪਤੀ ਪਤਨੀ ਗੱਲਾਂ ਕਰਨ, ਉਹਨਾਂ ਨੂੰ ਆਪਣਾ ਆਪਾ ਭੁੱਲਿਆ ਪਿਆ। ਮੈਂ ਕਿਹਾ ਵੀ ਇੱਥੇ ਆ ਕੇ ਵੀ ਰਹਿ ਗਈ ਹੈ, ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਆਪਾਂ ਦਰਬਾਰ ਸਾਹਿਬ ਬਹਿ ਕਰਨੀ ਜਾਂ ਬਰਾਂਡੇ ਵਿੱਚ ਕਰਨੀ ਹੈ? ਜੇ ਗੁਰੂ ਕੋਲ ਆਏ ਤਾਂ ਗੁਰੂ ਨਾਲ ਗੱਲ ਕਰਿਆ ਕਰੀਏ। ਰਾਗੀ ਸਿੰਘ ਕੀ ਸ਼ਬਦ ਪੜ੍ਹਦੇ ਨੇ, ਗੁਰੂ ਕਾ ਹੁਕਮਨਾਮਾ ਕੀ ਆਇਆ ਉਹਨੂੰ ਵਿਚਾਰੀਏ। ਆਪਣੇ ਕੋਲ ਸਵਾਏ ਲੋਕਾਂ ਦੀ ਮੈਲ ਲਿਆਉਣ ਤੋਂ ਦੂਜਾ ਕੰਮ ਹੀ ਕੋਈ ਨਹੀਂ। ਗੁਰੂ ਕੋਲ ਆਓ ਅਤੇ ਗੁਰੂ ਦੀ ਸੁਣੋ, ਕਿਉਂਕਿ ਆਪਾਂ ਨੂੰ ਤਾਂ ਹੈ ਤਾਂ ਗੁਰੂ, ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ ਕੰਮ ਸੋ ਕੰਮ। ਜਿਹਦੇ ਕੋਲ ਆਏ ਉਹਦੀ ਗੱਲ ਤਾਂ ਸੁਣੋ, ਉਹ ਗੱਲਾਂ ਨਹੀਂ ਕਰਦੇ। ਇੱਕ ਉਹ ਗੱਲ ਨਹੀਂ ਕਰਦੇ, ਇੱਕ ਉਹਨਾਂ ਦੀ ਡਾਇਰੈਕਸ਼ਨ ਜਿਹਨੂੰ ਮੰਨਦੇ ਨੇ ਉਸ ਪਾਸੇ ਨੂੰ ਦੀ ਉਹਨਾਂ ਦੇ ਸਿਧਾਂਤ ਮੁਤਾਬਕ ਵੀ ਲਹਿੰਦੇ ਨੂੰ ਨਮਾਜ਼ ਪੜ੍ਹਨੀ ਹੈ। ਮੈਂ ਇਹਦਾ ਅਰਥ ਇਹ ਕੱਢਿਆ ਲਹਿੰਦੇ ਦਾ, ਜਿਹਨੂੰ ਆਪਾਂ ਕਹਿੰਦੇ ਸਿੱਖਾਂ ਦਾ ਮਨ ਨੀਵਾਂ, ਮਨ ਨੂੰ ਨੀਵਿਆਂ ਕਰਨਾ ਇਹ ਨਮਾਜ਼ ਪੜ੍ਹਨੀ ਹੈ। ਇਕੱਲੇ ਇਸ ਪਾਸੇ ਕਹਿਣਾ ਵੀ ਸ਼ਾਇਦ ਰੱਬ ਲਹਿੰਦੇ 'ਚ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਤਾਂ ਖੁਲਾਸਾ ਕੀਤਾ, ਕਹਿੰਦੇ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲੋ ਮਕਾਮਾਂ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾਂ। ਕੋਈ ਕਹਿੰਦਾ ਦੱਖਣ ਵਿੱਚ ਹੈ, ਕੋਈ ਕਹਿੰਦਾ ਲਹਿੰਦੇ ਵਿੱਚ ਹੈ, ਭਲਿਆ ਤੂੰ ਇਹ ਤਾਂ ਦੱਸ ਵੀ ਹੈ ਕਿੱਥੇ ਨਹੀਂ। ਮੈਨੂੰ ਬਾਬੇ ਸ਼ੇਖ ਸ਼ਾਹ ਜੀ ਦੀ ਜੀਵਨੀ ਪੜ੍ਹਨ 'ਤੇ ਇੱਕ ਮਿਸਾਲ ਮਿਲੀ, ਜਿਵੇਂ ਅੰਗਰੇਜ਼ੀ ਦਾ ਸ਼ੇਕਸਪੀਅਰ ਹੋਇਆ, ਸੰਸਕ੍ਰਿਤ ਦੇ ਤੁਲਸੀਦਾਸ, ਮਾਫ ਕਰਨਾ, ਕਾਲੀਦਾਸ ਹੋਏ ਨੇ, ਹਿੰਦੀ ਦਾ ਤੁਲਸੀਦਾਸ ਹੋਇਆ, ਇਸੇ ਤਰ੍ਹਾਂ ਫਾਰਸੀ ਦਾ ਮੁੱਖ ਵਿਦਵਾਨ ਮੰਨਿਆ ਸ਼ੇਖ ਸ਼ਾਹ ਜੀ ਨੂੰ। ਉਹ ਆਪਣੇ ਉਸਤਾਦ ਕੋਲ ਪੜ੍ਹਨ ਜਾਂਦੇ ਅਤੇ ਉਸਤਾਦ ਨੇ ਸਮਾਪਤੀ ਸਮੇਂ ਕਹਿਣਾ ਵੀ ਪੁੱਤ ਖੁਦਾ ਹਰ ਥਾਂ 'ਤੇ ਵਿਆਪਕ ਹੈ, ਅਤੇ ਮੁੜ ਕੇ ਉਹਨੇ ਆਪਣਾ ਵਿਖਿਆਨ ਬੰਦ ਕਰ ਦੇਣਾ। ਚੱਲਦਾ ਰਿਹਾ। ਇੱਕ ਦਿਨ ਉਸਤਾਦ ਨੇ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ ਵੀ ਮੈਂ ਵੇਖਾਂ ਤਾਂ ਸਹੀ ਵੀ ਇਹਨਾਂ ਮੇਰੀ ਗੱਲ 'ਤੇ ਕਿੰਨਾ ਕੁ ਅਮਲ ਦਿੱਤਾ, ਕਿੰਨਾ ਕੁ ਸਮਝਿਆ। ਅਤੇ ਕਹਿਣ ਲੱਗੇ ਪੁੱਤਰ ਰੱਬ ਕਿੱਥੇ ਰਹਿੰਦਾ? ਅਤੇ ਬਾਕੀਆਂ ਨੇ ਯਾਦ ਹੱਥ ਖੜ੍ਹੇ ਨੇ ਕੀਤੇ ਅਤੇ ਬਾਬੇ ਸ਼ੇਖ ਸ਼ਾਹ ਜੀ ਨੇ ਹੱਥ ਖੜ੍ਹੇ ਕਰ ਦਿੱਤੇ। ਕਿੱਥੇ ਰਹਿੰਦਾ? ਕਹਿੰਦਾ ਬਾਹਰ ਤਾਂ ਰਹਿੰਦਾ ਹੋਵੇਗਾ ਪਰ ਸਾਡੇ ਅੰਦਰ ਨਿਊ। ਉਹ ਕਹਿਣ ਲੱਗਾ ਭਰਿਆ ਮੈਂ ਤੁਹਾਨੂੰ ਰੋਜ਼ ਸਮਝਾ ਕੇ ਜਾਂਦਾ ਪੀਰਾ ਭਾਰਤਾਂ ਤੇ ਵਿਆਪਕ ਤੂੰ ਨਵੀਂ ਗੱਲ ਕੱਢ ਮਾਰੀ। ਕਹਿਣ ਲੱਗਾ ਜੀ ਮੈਂ ਬੇਨਤੀ ਤਾਂ ਕੀਤੀ ਹੈ ਜੇ ਅਸੀਂ ਆਪਣੇ ਅੰਦਰ ਰੱਬ ਦੀ ਹੋਂਦ ਨੂੰ ਮੰਨਦੇ ਹੁੰਦੇ ਅਸੀਂ ਗੁਨਾਹ ਤੇ ਪਾਪ ਨਾ ਕਰਦੇ। ਜਦੋਂ ਆਪਾਂ ਕਿਸੇ ਦਾ ਮਾਲ ਮੱਤਾ ਚੁੱਕਦੇ ਹਾਂ ਜਾਂ ਕਿਸੇ ਧੀ ਭੈਣ ਨੂੰ ਮੈੜੀ ਭਾਵਨਾ ਵੇਹਨੇ ਹਾਂ ਤੇ ਜੇ ਸਾਨੂੰ ਇਹ ਪਤਾ ਆਵੇ ਵੀ ਸਾਡੇ ਅੰਦਰ ਰੱਬ ਵੇਂਦਾ ਤੇ ਆਪਾਂ ਇਹ ਕੰਮ ਨਾ ਕਰਦੇ ਆਪਾਂ ਕਹਿੰਦੇ ਰੱਬ ਬਾਹਰ ਐਬਸੈਂਟ ਹੋ ਗਿਆ ਜੀ ਹੋਰ ਕਿਤੇ ਨਹੀਂ। ਆਪਾਂ ਇਹ ਤਾਂ ਕਹਿੰਦੇ ਵੀ ਸਾਡੇ ਹਿਰਦੇ ਦੇ ਅੰਦਰ ਹੈ ਤੇ ਜੇ ਸਾਡੇ ਹਿਰਦੇ ਦੇ ਅੰਦਰ ਹੈ ਤੇ ਆਪਾਂ ਚੋਰੀ ਤੇ ਗੁਨਾਹ ਕਰਨ ਲੱਗਿਆ ਇਹ ਕਿਉਂ ਨਹੀਂ ਮਹਿਸੂਸ ਕਰਦੇ ਵੀ ਰੱਬ ਵੇਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਹੈ ਤੋ ਸਹੀ ਲਖੇ ਜੋ ਕੋਈ ਜੇ ਕੋਈ ਜਾਣ ਲਏ ਤੇ ਫਿਰ ਪਤਾ ਚੱਲੇਗਾ ਹੈ ਜ਼ਰੂਰ। ਉਹ ਗੁਰਮੁਖ ਪਿਆਰੇ ਜਿਹੜਾ ਬਜ਼ੁਰਗ ਸੀ ਨਾ ਨਵਾਜ਼ ਪੜ੍ਹਨ ਲੱਗਾ ਅਤੇ ਇਹ ਬੀਬੀ ਅੱਗੋਂ ਦੀ ਲੰਘੀ ਅਤੇ ਬਜ਼ੁਰਗ ਨੂੰ ਗੁੱਸਾ ਆਇਆ ਉਹਨੇ ਹੀਰ ਨੂੰ ਦੋ ਤਿੰਨ ਚਪੀੜਾਂ ਕੱਢ ਮਾਰੀਆਂ ਇਹ ਚਲੀ ਗਈ। ਉਹਨਾਂ ਨੇ ਨਵਾਜ਼ ਪੜ੍ਹ ਲਈ ਬਜ਼ੁਰਗਾਂ ਨੇ ਗੁੱਸਾ ਠੰਡਾ ਹੋਇਆ। ਤਗੜੇ ਦੀ ਧੀ ਸੀ ਚੌਧਰੀ ਦੀ ਅਜੇ ਇਹ ਕੋਲੋਂ ਦੀ ਲੰਘਣ ਲੱਗੀ ਅਤੇ ਉਹ ਬਜ਼ੁਰਗ ਦੇ ਪੈਰੀਂ ਪੈ ਗਿਆ ਵੀ ਧੀ ਖੁਦਾ ਦਾ ਵਾਸਤਾ ਚੌਧਰੀ ਨੂੰ ਜਾ ਕੇ ਦੱਸੀ ਨਾ। ਹੀਰ ਇਕਦਮ ਚੁਕੰਨੀ ਉਹ ਕਹਿਣ ਲੱਗੀ ਤਾਇਆ ਜੀ ਕੀ ਕਿਹਾ ਜੀ। ਕਹਿਣ ਲੱਗੇ ਪੁੱਤ ਮੈਂ ਨਮਾਜ਼ ਪੜ੍ਹਨ ਲੱਗਾ ਸਾਂ ਅਤੇ ਤੂੰ ਅੱਗੋਂ ਦੀ ਲੰਘੀ ਅਤੇ ਮੈਥੋਂ ਗੁੱਸੇ 'ਤੇ ਕਾਬੂ ਨਹੀਂ ਪਾਇਆ ਗਿਆ। ਮੈਂ ਤੈਨੂੰ ਚਪੀੜਾਂ ਮਾਰ ਬੈਠਾ ਅਤੇ ਤੂੰ ਚੌਧਰੀ ਨੂੰ ਜਾ ਕੇ ਕਿਹਾ ਅਤੇ ਮੇਰੇ ਨਾਲ ਉਹ ਕਲੇਸ਼ ਕਰੇਗਾ ਮੈਨੂੰ ਪਰੇਸ਼ਾਨ ਕਰੇਗਾ ਅਤੇ ਧੀਏ ਰਾਣੀ ਮੈਂ ਤੇਰੇ ਪੈਰਾਂ ਵਿੱਚ ਸਿਰ ਰੱਖ ਕੇ ਮਾਫ਼ੀ ਮੰਗਦਾ ਦੱਸੀ ਨਾ ਜਾ ਕੇ। ਇਹ ਸਾਨੂੰ ਅਨਰਥ ਪੜ੍ਹਾਏ। ਕਹਿੰਦੇ ਹੀਰ ਭੁੱਬਾਂ ਮਾਰ ਕੇ ਰੋ ਪਈ। ਕਹਿਣ ਲੱਗੀ ਤਾਇਆ ਜੀ ਮੈਂ ਬੰਦੇ ਕੋਲ ਜਾਂਦੀ ਹਾਂ ਅਤੇ ਮੈਨੂੰ ਇਹ ਨਹੀਂ ਪਤਾ ਚੱਲਦਾ ਵੀ ਲੋਕ ਕੀ ਕਰਦੇ ਨੇ। ਤੁਸੀਂ ਖੁਦਾ ਦੀ ਨਮਾਜ਼ ਪੜ੍ਹੇ ਤਾਂ ਤੁਸੀਂ ਬੰਦਿਆਂ ਦੀ ਗਿਣਤੀ ਕਰਦੇ ਵੀ ਕੌਣ ਲੰਘਿਆ ਅਤੇ ਕੌਣ ਗਿਆ। ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਗੁਰਮੁਖੋ ਕੋਈ ਕੀ ਕਰਦਾ ਇਹ ਨਾ ਵੇਖੀਏ। ਸਾਨੂੰ ਤਾਂ ਹੈ ਤਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼ ਪਰਾਵਾ ਪਰਾਵਾ ਹੈ ਲੋਕ ਮੈਨੂੰ ਬੜਾ ਕੁਝ ਕਹਿੰਦੇ ਪਰ ਅੰਦਰ ਹੈ ਹੀ ਨਹੀਂ। ਇਸ ਕਰਕੇ ਲੋੜ ਇਸ ਗੱਲ ਦੀ ਹੈ ਆਪਾਂ ਅੰਦਰ ਝਾਤੀ ਮਾਰਨਾ ਕਰੀਏ। ਤੂੰ ਮੇਰੇ ਸਪਾਤਸ਼ਾਹ ਕਹਿੰਦੇ ਨੇ ਆਰਾਧਨਾ ਤੋਂ ਭਾਵ ਬਿਰਤੀ ਨੂੰ ਅੰਤਰਮੁਖ ਕਰਕੇ ਉਹਨੂੰ ਚੇਤੇ ਕਰਨਾ। ਕਿਲਵੇ ਕਾਟੇ ਨਿਮਖ ਰਾਧਿਆ ਜਿੰਨਾ ਇੱਕ ਨਿਮਖ ਵੀ ਆਪਣੀ ਬਿਰਤੀ ਨੂੰ ਅੰਦਰ ਕਰਕੇ ਉਸ ਪਰਮਾਤਮਾ ਦਾ ਚਿੰਤਨ ਕੀਤਾ ਆਰਾਧਨਾ ਕੀਤੀ ਉਹਦੇ ਨਾਲ ਜੁੜੇ ਹਨ।
ਗੁਰਮੁਖ ਪਾਰ ਉਤਾਰਾ
ਇਹ ਜਾਜ ਗੁਰਮੁਖਾ ਜਦੋਂ ਗੁਰੂ ਵਾਲੇ ਪਾਸੇ ਨੂੰ ਮੂੰਹ ਕਰੇਗਾ ਤੇ ਤੈਨੂੰ ਤਾਂ ਜਾਚ ਆਏਗੀ ਫਿਰ ਤੂੰ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ।
ਹਰ ਰਸ ਪੀਵੋ ਪੁਰਖ ਗਿਆਨੀ
ਹੇ ਗਿਆਨਵਾਨ ਪੁਰਸ਼ੋ ਅੱਜ ਕੱਲ੍ਹ ਦੇ ਜ਼ਮਾਨੇ 'ਚ ਦੋ ਚਾਰ ਨਾਟਕ ਪੜ੍ਹ ਲਏ ਨਾਵਲ ਪੜ੍ਹ ਲਏ ਪੰਜ ਛੇ ਪੇਪਰ ਦਿੱਤੇ ਅਤੇ ਨਾਲ ਲਿਖਣੇ ਨੇ ਗਿਆਨੀ ਚੱਲਦਾ। ਹੀਰ ਰਾਂਝੇ ਦਾ ਕਿੱਸਾ ਪੜ੍ਹ ਲਿਆ ਸੋਹਣੀ ਮਹੀਂਵਾਲ ਨੂੰ ਪੜ੍ਹ ਲਿਆ ਅਤੇ ਪੇਪਰ ਦਿੱਤੇ ਅਤੇ ਕਹਿੰਦੇ ਗਿਆਨੀ ਪਾਸ। ਲੇਕਿਨ ਗਿਆਨੀ ਦੀ ਵਿਆਖਿਆ ਜਿਹੜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ ਆਪਾਂ ਨੂੰ ਉਹ ਗਿਆਨੀ ਬਣਨਾ ਚਾਹੀਦਾ ਹੈ ਕਿਹੜਾ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨ ਆਨ ਕਹੋ ਨਾਨਕ ਵ ਮੁਕਤ ਨਰ ਗਿਆਨੀ ਤੈਂ ਬਖਾਨ। ਜਿਹੜਾ ਨਾਨ ਡਰਦਾ ਅਤੇ ਨਾਨ ਡਰਾਉਂਦਾ ਅੱਜ ਦਾ ਗਿਆਨੀ ਕਥਾ ਕਰਦਾ ਕੋਈ ਲੀਡਰ ਆ ਗਿਆ ਅਤੇ ਕਹਿੰਦੇ ਫਲਾਨਾ ਆਇਆ ਗੁਰਮੁਖ ਪਿਆਰ ਨੇ ਦਰਸ਼ਨ ਦਿੱਤੇ ਜੀ ਆਇਆਂ ਨੂੰ ਤੇਰਾ ਬੇੜਾ ਗਰਕ ਹੋ ਜਾਏ ਗੁਰੂ ਦੇ ਦਰਸ਼ਨ ਨਾਲ ਤੇਰੀ ਬਾਤ ਨਹੀਂ ਬਣੀ। ਫਲਾਨਾ ਸਾਹਿਬ ਆਇਆ ਇੱਕੋ ਇੱਕ ਬੇਨਤੀ ਕਰਾਂ ਗੁਰਮੁਖੋ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਜਣਾ ਖਣਾ ਜਿਹੜਾ ਉਹਨੂੰ ਸਾਹਿਬ ਸਾਹਿਬ ਨਾਲ ਕਿਹਾ ਕਰੋ। ਮੈਂ ਨਹੀਂ ਕਹਿੰਦਾ ਇਹਨੇ ਕਿ ਗਿਆਨੀ ਜੀ ਮੈਂ ਲੜ ਕਰੂੰ ਗਿਆਨੀ ਜੀ ਲੜਕੇ ਆਇਆ ਜਾਪਦੇ ਨੇ ਬੜੇ ਗਰਮ ਹੋਰ ਲੜਕੇ ਨਹੀਂ ਆਇਆ ਮੈਂ ਤਾਂ ਸ਼ਾਂਤੀ ਦੇ ਸਾਗਰ ਦੀ ਗੋਦੀ ਚ ਬੈਠਾ। ਇਹਦੇ ਵਿਖਿਆਨ ਨੇ ਸਾਹਿਬ ਮੇਰਾ ਏਕੋ ਹੈ, ਏਕੋ ਹੈ, ਪਰ ਏਕੋ ਹੈ, ਇਹ ਕੇਵਲ ਤੇ ਕੇਵਲ ਇੱਕ ਸਾਹਿਬ ਹੈ। ਜਿਹੜੇ ਚਾਰ ਦਿਨ ਦੀ ਖੇਡ ਗੁਰਮੁਖ ਹੈ ਨਾ, ਸਾਹਿਬਾਂ ਨੇ ਨਹੀਂ ਰਹਿਣਾ। ਬਾਬਾ ਫਰੀਦ ਕਹਿੰਦਾ, ਫਰੀਦਾ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬਹਿਸ ਗਿਆ, ਕਿਤੇ ਬਹਿਸ ਗਿਆ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਦੀਨ ਦੁਨੀਆ ਦੇ ਮਾਲਕ ਜਾ ਰਹੇ ਨੇ ਨਾਲ ਭਾਈ ਮਰਦਾਨਾ, ਤੇ ਕੁਦਰਤੀ ਤੌਰ ਤੇ ਜਿਵੇਂ ਅੱਜ ਕੱਲ੍ਹ ਦਾ ਮੌਸਮ ਹੈ, ਇੱਕ ਨੌਜਵਾਨ ਬੈਠਾ ਹੈ ਤੇ ਗੁਰੂ ਬਾਬਾ ਬਾਰ ਬਾਰ ਬਹਿ ਗਿਆ ਤੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨੇ ਸਰਾਮ ਬੜੀ ਪੁਰਾਣੀ ਹੈ। ਉਹਦੇ ਕੰਨਾਂ 'ਚ ਆਵਾਜ਼ ਪਈ, ਕਹਿਣ ਲੱਗਾ, ਬਾਬਾ ਜੀ ਕੀ ਆਖਿਆ ਜੇ? ਹਜ਼ੂਰ ਕਹਿੰਦੇ, ਗੁਰਮੁਖਾ ਜਿੱਥੇ ਬੈਠੇ ਸਰਾਮ ਬੜੀ ਪੁਰਾਣੀ ਹੈ। ਕਹਿਣ ਲੱਗੇ, ਮਹਾਰਾਜ ਇਹ ਸਰਾਂ ਨਹੀਂ, ਮੈਂ ਰਾਜੇ ਦਾ ਬੇਟਾ ਹੈ, ਇਹ ਰਾਜੇ ਦੇ ਮਹਿਲ ਨੇ। ਤੇ ਗੁਰਦੇਵ ਕਹਿਣ ਲੱਗੇ, ਭਰਿਆ ਕਦੇ ਇਸ ਮੂਹੜੇ ਦੇ ਉੱਪਰ ਤੇਰਾ ਦਾਦਾ ਬਹਿੰਦਾ ਸੀ, ਜਿਹੜੇ ਮੂਹੜੇ ਤੇ ਤੂੰ ਬੈਠਾ ਕਦੇ ਤੇਰਾ ਪਿਤਾ ਬੈਠਾ ਵੇਖਿਆ, ਹੁਣ ਤੂੰ ਬੈਠਾ ਤੇ ਤੂੰ ਵੀ ਤੋਰੀ ਜਾਣਾ ਨਾ, ਤੇ ਸਰਾਂ ਵਿੱਚ ਮੁਸਾਫਰ ਆਉਂਦੇ ਤੇ ਤੁਰੇ ਜਾਂਦੇ, ਇਹਨੂੰ ਤਾਂ ਸਰਾਂ ਕਿਹਾ ਇਸ ਸੰਸਾਰ ਨੂੰ। ਸ਼ਾਹ ਮੁਹੰਮਦ ਦਾ ਇੱਕ ਬੜਾ ਪਿਆਰਾ ਬੋਲ ਹੈ ਜੰਗ ਸਿੰਘਾਂ ਅਤੇ ਫਰੰਗੀਆਂ ਵਿੱਚ, ਉਹ ਕਹਿੰਦਾ, ਇਹ ਜੱਗ ਸਰਾਂ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰੌਨ ਜਿਹੇ ਦਾਵੇ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਜੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੀ ਕੀ ਵਜਾ ਗਏ, ਬੜੇ ਬੜੇ ਆਪਣੇ ਝੂਠੇ ਬਾਜੇ ਵਜਾ ਕੇ ਚਲੇ ਗਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਗਿਆਨ ਗਿਆਨਵਾਨ ਪੁਰਸ਼ੋ, ਮੈਂ ਹੁਣੇ ਜ਼ਿਕਰ ਕੀਤਾ ਵੀ ਗਿਆਨੀ ਉਹ ਹੈ ਨਾ ਡਰੇ ਨਾ ਡਰਾਵੇ। ਮੇਰੇ ਬੋਲ ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਬਦ ਹੈ, ਭੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕਹੋ ਨਾਨਕ ਵਹ ਮੁਕਤ ਨਰ ਗਿਆਨੀ ਤੈ ਬਖਾਨ। ਉਹ ਮੁਕਤ ਹੈ ਔਰ ਉਹਨੂੰ ਗਿਆਨਵਾਨ ਕਹਿਣਾ ਕਰੋ। ਇਸ ਕਰਕੇ ਹੇ ਗਿਆਨਵਾਨ ਪੁਰਸ਼ੋ, ਬੜੇ ਰਸ ਪੀਂਦੇ ਜੇ ਕਿ ਤਿਹਾਰੀ ਨਾਮ ਦਾ ਰਸ ਲੈਣਾ ਕਰੋ, ਔਰ ਉਹ ਏਡਾ ਮਹਾਨ ਹੈ, ਇੰਨਾ ਸਵਾਦੀ ਹੈ, ਇੰਨਾ ਟੇਸਟੀ ਹੈ। ਇਹਦਾ ਸਵਾਦ ਬਾਬੇ ਫਰੀਦ ਨੇ ਚੱਖਿਆ ਤੇ ਉਹਨੇ ਆਪਾਂ ਨੂੰ ਸਮਝਾਇਆ ਵੀ। ਉਹ ਕਹਿੰਦੇ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬਾ ਫਰੀਦ ਜੀ ਕਹਿੰਦੇ, ਸ਼ੱਕਰ ਰੱਜ ਰੱਜ ਕੇ ਖਾਧੀ, ਸ਼ਹਿਦ ਨੂੰ ਚੱਕ ਕੇ ਵੇਖਿਆ, ਮਾਈ ਦਾ ਦੁੱਧ ਹੋਣਾ ਤੇ ਮੈਂ ਛੰਨਾ ਸਾਰੇ ਦਾ ਸਾਰਾ ਪੀ ਜਾਣਾ, ਪਰ ਹੁਣ ਖੁਦਾ ਦਾ ਨਾਂ ਲੈਣਾ ਹੈ ਨਾ ਉਹ ਮੱਝ ਦੇ ਦੁੱਧ ਵਿੱਚ ਸਵਾਦ, ਨਾ ਉਹ ਸ਼ਹਿਦ ਵਿੱਚ ਸਵਾਦ, ਜਿਹੜਾ ਉਹ ਸਵਾਦ ਉਹਦੇ ਬਰਾਬਰ ਕੋਈ ਹੋਰ ਸਵਾਦ ਹੈ ਹੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਹੇ ਗੁਰੂ ਦੇ ਪਿਆਰੋ, ਉਹ ਸਾਰੀ ਰਸ ਨੂੰ ਪੀਣਾ ਕਰੋ, ਤੁਸੀਂ ਗਿਆਨਵਾਨ ਹੋ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ।
ਔਰ ਗੁਰਮੁਖਾ ਜੇ ਪਰਮਾਤਮਾ ਦਾ ਨਾਮ ਸੁਣੇਗਾ ਨਾ ਤੇ ਤੈਨੂੰ ਤ੍ਰਿਪਤੀ ਆ ਜਾਏਗੀ। ਭਾਈ ਸਾਹਿਬ ਨੇ ਸ਼ਬਦ ਪੜਿਆ ਬਾਣੀ ਚੋਂ ਮਹਾ ਤ੍ਰਿਪਤ, ਤ੍ਰਿਪਤਾ ਆਪਾਂ ਕਿਸੇ ਨੇ ਰੱਜ ਗਿਆ ਤੇ ਨਾਲ ਮਹਾ ਤ੍ਰਿਪਤ ਕੀ ਹੋਇਆ? ਇਹਦਾ ਗੁਰਮੁਖ ਵਾਰ ਫਰਕ ਇਹ ਹੈ, ਆਪਾਂ ਕਿਸੇ ਭੈਣ ਭਰਾ ਦੇ ਕਰ ਗਏ ਹਾਂ ਤੇ ਆਪਾਂ ਨੂੰ ਕਹਿੰਦਾ, ਬਾਈ ਜੀ ਪ੍ਰਸ਼ਾਦਾ ਛਕ ਲਓ, ਆਪਾਂ ਕਹਿੰਦੇ ਚ ਰੱਜੇ ਹੋਏ ਹਾਂ। ਉਹਦੇ ਪਰਿਵਾਰ ਦੇ ਮੈਂਬਰ ਆਉਂਦੇ ਕਹਿੰਦੇ, ਰੱਜੇ ਹੋ ਜੇ, ਪਰ ਅਸੀਂ ਤਾਂ ਚੇਚੇ ਤੌਰ 'ਤੇ ਸਾਨੂੰ ਪਤਾ ਸੀ ਵੀ ਤੁਸੀਂ ਤਾਇਆ ਜੀ ਆਉਣਾ ਅਤੇ ਤੁਹਾਡੇ ਵਾਸਤੇ ਆਹ ਚੀਜ਼ ਤਿਆਰ ਕੀਤੀ ਹੈ। ਅਤੇ ਕਹਿੰਦਾ, ਫਿਰ ਇਉਂ ਕਰੋ ਵੀ ਦੋ ਕੁ ਚਿਮਚੇ ਪਾ ਦਿਓ, ਮੈਂ ਗਲਤ ਤ੍ਰਿਪਤੀ ਕਰ ਰਿਹਾ, ਦੁਨਿਆਵੀ ਨਹੀਂ, ਦੋ ਕੁ ਚਿਮਚੇ ਪਾ ਦਿਓ। ਉਹ ਤ੍ਰਿਪਤ ਨਹੀਂ ਹੋਇਆ ਜੀ, ਲੇਕਿਨ ਅਗਲੇ ਘਰ ਗਿਆ ਅਤੇ ਉਹਨਾਂ ਨੇ ਉਹ ਗੱਲ ਆਖੀ ਤੇ ਕਹਿਣ ਲੱਗਾ ਮੇਰੇ ਪੇਟ ਚ ਰੰਚਕ ਮਾਤਰ ਵੀ ਜਗ੍ਹਾ ਨੀ, ਮੈਂ ਇੱਕ ਚਿਮਚਾ ਨੀ ਜੇ ਲੈਣਾ। ਮਾਂ ਤ੍ਰਿਪਤ ਤੋਂ ਭਾਵ ਪੂਰਨ ਸੰਤੋਖ ਆ ਜਾ। ਮਾਂ ਇੱਕ ਤਾਂ ਹੁੰਦਾ ਨਾ ਵੀ ਮੈਂ ਰੱਜ ਕੇ ਆ ਤੇ ਮੁੜ ਕੇ ਕਹਿਣਾ ਭੋਰਾ ਦੇ ਦੇ, ਇਹਦਾ ਭਾਵ ਉਹ ਜੇ ਕਸਰ ਹੈ। ਮਾਂ ਤ੍ਰਿਪਤ ਤੋਂ ਭਾਵ ਵੀ ਕਿਸੇ ਪ੍ਰਕਾਰ ਦੀ ਮੁੜ ਕੇ ਮਨ ਵਿੱਚ ਇੱਛਾ ਰਹੇ ਹੀ ਨਾ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਪਰਿਪੂਰਨ ਪਰਮਾਤਮਾ ਦਾ ਨਾਮ ਸੁਣ ਕੇ ਮਨ ਨੂੰ ਇਹੋ ਜਿਹਾ ਸੁੱਖ ਆ ਜਾਂਦਾ ਹੈ ਵੀ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਰਹਿੰਦੀ, ਕਿਸੇ ਪ੍ਰਕਾਰ ਦੀ ਇੱਛਾ ਨਹੀਂ ਰਹਿੰਦੀ।
ਸਾਧੂ ਅੰਮ੍ਰਿਤ ਬਾਣੀ,
ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ, ਉਹਨਾਂ ਦੇ ਜਿਹੜੇ ਬਚਨ ਨੇ ਉਹ ਗੁਰਮੁਖਾ ਅਮਰ ਕਰ ਦੇਣ ਵਾਲੇ ਹਨ। ਉਹਨਾਂ ਦੇ ਬਚਨ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਉਪਦੇਸ਼ ਹੈ।
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਮੁਕਤ ਭੁਗਤ ਜੁਗਤ ਸੱਚ ਪਾਈਐ,
ਇਹ ਮੁਕਤੀ ਗੁਰਮੁਖੋਂ ਆਮ ਪ੍ਰਚਲਿਤ ਲਫਜ ਹੈ। ਤੇ ਬਾਬੇ ਨਾਮਦੇਵ ਨੇ ਰੱਬ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਭਈ ਮੂਗੇ ਹੋਏ ਜੋ ਮੁਕਤ ਹੋਗੇ, ਮੁਕਤ ਨਾ ਜਾਣੇ ਕੋਇਲਾ। ਆਪ ਆਮ ਕਰਕੇ ਮਰਿਆਂ ਤੋਂ ਬਾਅਦ ਮੁਕਤੀ ਦੀ ਗੱਲ ਕਰਦੇ ਹਾਂ, ਲੇਕਿਨ ਗੁਰੂ ਕੀ ਬਾਣੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਜੀਵਨ ਮੁਕਤ, ਮੁਕਤੋਂ ਭਾਵ ਹੁੰਦਾ ਪਕੜ ਰਹਿਤ। ਇਹਦੀ ਇੱਕ ਉਦਾਹਰਣ ਲਿਖੀ ਹੈ ਭਾਈ ਸਾਹਿਬ ਗੁਰਦਾਸ ਜੀ ਨੇ ਪਕੜ ਤੋਂ ਰਹਿਤ ਦੀ, ਮੁਕਤ ਦੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵਿਆਸ ਰਿਖੀ ਦਾ ਬੇਟਾ ਸੁਖਦੇਵ ਦਾ ਨਾਂ ਲਿਖਿਆ, ਉਹਨੇ ਅਧਿਆਤਮਿਕ ਵਿਦਿਆ ਪੜ੍ਹਨੀ ਹੈ ਅਤੇ ਵਿਆਸ ਰਿਖੀ ਨੇ ਵਿਚਾਰ ਕੀਤੀ ਵੀ ਕਿਉਂਕਿ ਮੇਰਾ ਬੇਟਾ ਅਤੇ ਮੇਰੇ ਕੋਲ ਨਹੀਂ ਗੁਣ ਲੈਣਾ ਨਹੀਂ, ਕਿਉਂਕਿ ਆਪਣੇ ਕੋਲ ਗੁਣ ਬਹੁਤ ਘੱਟ ਲੈਂਦੇ ਨੇ ਹਮੇਸ਼ਾ। ਤੁਸੀਂ ਆਮ ਵੇਖਣਾ ਜਿਹੜੀ ਬੀਬੀ ਦਾ ਪਤੀ ਧਰਮ ਗਿਆਨੀ ਬ੍ਰਹਮ ਗਿਆਨੀ ਹੈ ਨਾ, ਸਾਰੀ ਦੁਨੀਆਂ ਉਸ ਬੰਦੇ ਨੂੰ ਬ੍ਰਹਮ ਗਿਆਨੀ ਕਹੇ ਅਤੇ ਉਹ ਕਹਿੰਦੀ ਮੈਨੂੰ ਜਾਣਦੀਆਂ 30 ਸਾਲਾਂ ਤੋਂ ਵੱਡਾ ਬ੍ਰਹਮ ਗਿਆਨੀ। ਇਹਨੂੰ ਕਹਿੰਦੇ ਮਾਇਆ ਦਾ ਪੜਦਾ, ਮੈਂ ਤਰਕ ਨਹੀਂ ਕਰ ਰਿਹਾ। ਜਿਹਦਾ ਪੁੱਤ ਬ੍ਰਹਮ ਗਿਆਨੀ ਹੈ ਨਾ, ਉਹਦਾ ਬਾਪ ਨਹੀਂ ਮੰਨੇਗਾ ਵੀ ਮੇਰਾ ਪੁੱਤ ਬ੍ਰਹਮ ਗਿਆਨੀ ਹੋ ਗਿਆ, ਉਹ ਨਹੀਂ ਮੰਨੇਗਾ। ਇਹਨੂੰ ਕਹਿੰਦੇ ਮਾਇਆ ਦਾ ਪੜਦਾ। ਵਿਆਸ ਰਿਖੀ ਨੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਆਪਣੇ ਬੱਚੇ ਨੂੰ ਅਧਿਆਤਮਿਕ ਵਿਦਿਆ ਪੜ੍ਹਾਉਣੀ ਅਤੇ ਰਾਜ ਜਿਹੜਾ ਰਾਜਾ ਜਨਕ ਹੈ ਬੜਾ ਮਹਾਨ ਪੁਰਸ਼ ਹੈ ਉਹਦੇ ਕੋਲ ਭੇਜਾਂ। ਆਪਣੇ ਪਿਤਾ ਦੇ ਕਹਿਣ 'ਤੇ ਸੁਖਦੇਵ ਜੀ ਚਲੇ ਗਏ ਅਤੇ ਜਦੋਂ ਉਹ ਅੰਦਰ ਜਾਣ ਲੱਗੇ ਅਤੇ ਜਿਵੇਂ ਚੈੱਕ ਕਰਦੇ ਨੇ, ਉਹਨਾਂ ਕਿਹਾ ਵੀ ਗੁਰਮੁਖਾ ਜੋ ਤੇਰੇ ਕੋਲ ਸਮਾਨ ਹੈ ਅਤੇ ਇੱਥੇ ਰੱਖ ਜਾ। ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ ਅਤੇ ਆਪਾਂ ਨੂੰ ਸੇਵਾਦਾਰ ਕਹਿੰਦੇ ਵੀ ਬਾਈ ਜੀ ਬੈਗ ਬਾਹਰ ਰੱਖ ਜਾਓ, ਭੈਣ ਜੀ ਪਰਸ ਬਾਹਰ ਰੱਖ ਜਾਓ। ਅਸੀਂ ਕਈ ਵਾਰ ਵਿਚਾਰ ਕਰਦੇ ਹਾਂ ਇਸ ਗੱਲ 'ਚ, ਗੁਰਮੁਖ ਇਹਦੇ ਪਿੱਛੇ ਕੋਈ ਨਾ ਕੋਈ ਅੰਤਰੀਵ ਅਧਿਆਤਮਿਕ ਸਿੱਖਿਆ, ਇਹ ਵੱਖਰੀ ਗੱਲ ਵੀ ਸਾਨੂੰ ਉਸ ਗੱਲ ਦੀ ਸਮਝ ਨਹੀਂ। ਉਹਦਾ ਭਾਵ ਹੁੰਦਾ ਗੁਰਮੁਖਾ ਜੇ ਗੁਰੂ ਘਰ ਜਾਣਾ ਤਾਂ ਬਿਲਕੁਲ ਖਾਲੀ ਹੋ ਕੇ ਜਾ ਤਾਂ ਕਿ ਤੈਨੂੰ ਭਰ ਦੇ, ਅਤੇ ਆਪਾਂ ਤਾਂ ਖਾਲੀ ਹੁੰਦੇ ਹੀ ਨਹੀਂ। ਉਹ ਲੰਗੋਟੀ ਉਹਨੇ ਰੱਖ ਦਿੱਤੀ, ਅੰਦਰ ਗਿਆ ਅਤੇ ਰਾਜੇ ਜਨਕ ਨੇ ਉਹਨੂੰ ਅਨੁਭਵ ਕਰਾਇਆ ਵੀ ਜਿਵੇਂ ਇਹਦੇ ਮਹਿਲਾਂ ਨੂੰ ਅੱਗ ਲੱਗ ਗਈ ਹੈ, ਅੱਗ ਲੱਗੀ ਨਹੀਂ ਅਨੁਭਵ ਕਰਾਇਆ ਜਿਵੇਂ ਮਦਾਰੀ ਕਰਦੇ ਨੇ। ਜਦੋਂ ਉਹਨੂੰ ਵੇਖਿਆ ਨੇ ਵੀ ਜਿਵੇਂ ਅੱਗ ਲੱਗੀ ਪ੍ਰਤੀਤ ਹੋਇਆ ਤਾਂ ਇੱਕਦਮ ਪਿਛਾਂਹ ਨੂੰ ਮੁੜਨ ਲੱਗਾ ਅਤੇ ਰਾਜੇ ਜਨਕ ਨੇ ਇੱਕਦਮ ਉਹਨੂੰ ਗੁੱਟੋਂ ਫੜ ਕੇ ਆਖਿਆ ਵੀ ਪੁੱਤਰ ਕੀ ਗੱਲ ਹੈ, ਕੋਈ ਨਾ ਚੰਗੀ ਨਾ ਮਾੜੀ, ਤੂੰ ਬੈਠਾ ਤਾਂ ਮੇਰੇ ਕੋਲ ਪਲ ਵੀ ਨਹੀਂ ਅਤੇ ਭੱਜ ਚੱਲਿਆ। ਕਹਿੰਦਾ ਰਾਜਨ ਮੇਰੀ ਲੰਗੋਟੀ ਪਈ ਹੈ ਡਿਊੜੀ ਅਤੇ ਮੈਂ ਕਹਿੰਦਾ ਵੀ ਕਿਤੇ ਲੰਗੋਟੀ ਨੂੰ ਅੱਗ ਨਾ ਲੱਗ ਜਾਏ। ਕਹਿਣ ਲੱਗਾ ਪੁੱਤਰਾ ਤੇਰੀ ਦੋ ਗਿਰਾਂ ਦਾ ਕੱਪੜਾ ਲੰਗੋਟੀ ਹੈ ਅਤੇ ਤੈਨੂੰ ਲੰਗੋਟੀ ਦੀ ਚਿੰਤਾ ਹੈ, ਮੇਰੇ ਮਹਿਲਾਂ ਨੂੰ ਅੱਗ ਲੱਗੀ ਅਤੇ ਮੈਨੂੰ ਪਰਵਾਹ ਨਹੀਂ। ਇਹਨੂੰ ਕਹਿੰਦੇ ਮੁਕਤੀ। ਉਹਦੇ ਮਹਿਲਾਂ ਨੂੰ ਅੱਗ ਲੱਗੀ ਅਤੇ ਉਹਦੀ ਸਿਹਤ 'ਤੇ ਅਸਰ ਨਹੀਂ, ਅਤੇ ਆਪਾਂ ਤਾਂ ਲੰਗੋਟੀ ਦੇ ਮਗਰ ਭੱਜੇ ਫਿਰਦੇ ਹਾਂ। ਮੈਂ ਇੱਕ ਹਿੰਦੂ ਮਹਾਤਮਾ ਦਾ ਜ਼ਿਕਰ ਪੜ੍ਹਿਆ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ। ਉਹਨਾਂ ਦੇ ਡੇਰੇ ਨੂੰ ਅੱਗ ਲੱਗ ਗਈ ਅਤੇ ਜਿਹੜੇ ਚੇਲੇ ਸਾਨੂੰ ਬੜੇ ਕਾਹਲੇ ਪੈ ਗਏ, ਭੱਜ ਉੱਠੇ ਜੋ ਕਰ ਸਕਦੇ ਵਿਚਾਰਿਆਂ ਨੇ ਕੀਤਾ। ਇੱਕ ਚੇਲਾ ਭੱਜਾ ਗਿਆ ਅਤੇ ਕਹਿਣ ਲੱਗਾ ਸਵਾਮੀ ਜੀ ਆਪਣੇ ਡੇਰੇ ਨੂੰ ਅੱਗ ਲੱਗ ਗਈ। ਕਹਿਣ ਲੱਗਾ ਦਫ਼ਾ ਕਰ ਡੇਰੇ ਨੂੰ, ਉਹ ਕਹਿਣ ਲੱਗੇ ਹੋ ਸਕਦਾ ਵੀ ਇਹਨਾਂ ਦੇ ਮਨ ਤੇ ਬੋਝ ਪਿਆ ਪੈ ਗਿਆ ਵੀ ਡੇਰੇ ਨੂੰ ਅੱਗ ਲੱਗ ਗਈ ਹੈ। ਕਹਿਣ ਲੱਗਾ ਪੁੱਤਰਾ ਕਈ ਡੇਰੇ ਬਣੇ ਤੇ ਕਈਆਂ ਨੂੰ ਅੱਗ ਲੱਗੀ ਪਰ ਚਾਲ ਬਣੀ, ਮੇਰੀ ਚਾਲ ਖਰਾਬ ਨਾ ਕਰ। ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਗੁਰਮੁਖ ਆਪਾਂ ਚਾਲ ਬਣਾਈਏ ਤੇ ਆਪਾਂ ਤਾਂ ਚੰਬੜੇ ਹੋਏ ਹਾਂ ਚੰਬੜੇ। ਮੁਕਤ ਤੋਂ ਭਾਵ ਹੁੰਦਾ ਪਕੜ ਤੋਂ ਰਹਿ ਤੋੜਾ, ਮੁਕਤ ਭਾਵ ਪਕੜ ਤੋਂ ਰਹਿ ਤੋੜਾ ਤੇ ਭੁਗਤ ਭੋਗਣਾ। ਯੁਗ ਦਾ ਭਾਵ ਢੰਗ ਤਰੀਕਾ
ਸਰਬ ਸੁਖਾ ਕਾ ਦਾਤਾ।
ਗੁਰਮੁਖਾ ਜੇ ਇਹ ਅਰਥ ਕਰਨ ਲੱਗੇ, ਇਹਨੂੰ ਕਹਿੰਦੇ ਨੇ ਅਨਵੇ ਕਰਕੇ ਅਰਥ ਕਰਨੇ, ਅਰਥ ਕਰ ਲੱਗ ਅਸੀਂ ਕਰਨਾ ਸੱਚ ਪਾਈਏ ਮੁਕਤ ਭੁਗਤ ਜੁਗਤ ਅਰਥ ਕਰਨ ਲੱਗਿਆ। ਜੇ ਤੂੰ ਸੱਚ ਦੀ ਪ੍ਰਾਪਤੀ ਕਰ ਲਏਗਾ ਨਾ ਤੈਨੂੰ ਤਮਾਮ ਦੁਨੀਆਂ ਦੇ ਪਦਾਰਥ ਤੇਰੇ ਮਗਰ ਮਗਰ ਤੈਨੂੰ ਆਪਣੇ ਆਪ ਤੂੰ ਜੁੜ ਜਾਏਗਾ। ਪਰ ਜੁੜੇਗਾ ਕਦੋਂ? ਜਦੋਂ ਸੱਚ ਦੀ ਪ੍ਰਾਪਤੀ ਹੋ ਗਈ, ਜਦੋਂ ਸੱਤ ਦੀ ਪ੍ਰਾਪਤੀ ਹੋ ਗਈ।
ਆਪਣੇ ਦਾਸ ਕੋ ਭਗਤ ਦਾਨ ਦੇਵੈ।
ਉਹ ਭਾਈ ਸਾਰਿਆਂ ਸੁੱਖਾਂ ਦਾ ਦਾਤਾ ਤੇ ਜਿਹੜੇ ਗੁਰਮੁਖ ਜਨ ਉਹਦੇ ਭਗਤ ਬਣ ਗਏ ਨੇ, ਜਿਹੜੇ ਉਹਦਾ ਭੈ ਕਰਦੇ ਨੇ ਉਹਨਾਂ ਨੂੰ ਤਮਾਮ ਸੁੱਖਾਂ ਦੀ ਦਾਤ ਦਿੰਦਾ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵੇ, ਭਗਤਾ ਭਾਵਦਾ ਭੈ ਵਾਲੀ ਗਤੀ, ਜਿਹਨੂੰ ਆਮ ਆਪਾਂ ਸਾਦੀ ਬੋਲੀ ਚ ਕਹਿੰਦੇ ਹਾਂ ਭਲਿਆ ਕਿਤੇ ਰੱਬ ਦਾ ਖੌਫ ਕਰਿਆ ਕਰ। ਇਹ ਆਪਾਂ ਜਿਹੜਾ ਬੰਦਾ ਕੋਈ ਮਨਮਾਨੀ ਕਰਦਾ ਨਾ ਤੇ ਆਪਣੇ ਰਸਨੇ ਤੇ ਆਪਾਂ ਕਹਿੰਦੇ ਇੰਨਾ ਗਲਤ ਨਾ ਹੋ, ਥੋੜਾ ਜਿਹਾ ਰੱਬ ਦਾ ਖੌਫ ਕਰ, ਰੱਬ ਦਾ ਭੈ ਕਰ। ਜਿਹੜੇ ਰੱਬ ਦਾ ਖੌਫ ਤੇ ਭੈ ਕਰਦੇ ਉਹਨੂੰ ਕਹਿੰਦੇ ਨੇ ਭਗਤ। ਜਿਹਨਾਂ ਤੇ ਕਿਰਪਾ ਕਰਦਾ ਨਾ ਉਹਨਾਂ ਨੂੰ ਇਹ ਭੈ ਇਹ ਭਾਵਨਾ ਦਾਨ ਦਾ ਅਰਥ ਹੁੰਦਾ ਦੇ ਕੇ ਤੇ ਲੈਣ ਦੀ ਲਾਲਸਾ ਨਹੀਂ। ਆਪਾਂ ਲਫ਼ਜ਼ ਪੜ੍ਹਦੇ ਨੇ ਪੁੰਨ ਦਾਨ, ਪੁੰਨ ਦਾ ਅਰਥ ਹੁੰਦਾ ਵਿਸ਼ੇਸ਼ ਦਿਨ ਤੇ, ਜਿਵੇਂ ਕੋਈ ਬੰਦੇ ਕਹਿੰਦੇ ਵੀ ਅੱਜ ਮੱਸਿਆ ਵਾਲੇ ਦਿਨ ਆਪਾਂ ਆਹ ਕਰਾਂਗੇ, ਪੁੰਨਿਆ ਵਾਲੇ ਦਿਨ ਆਪਾਂ ਆਹ ਕਰਾਂਗੇ, ਲੰਗਰ ਕਰਦੇ ਨੇ ਗੁਰਮੁਖ ਜਨ, ਉਹਨੂੰ ਕਹਿੰਦੀ ਪੁੰਨ। ਜਿਹੜਾ ਕਿਸੇ ਲੋੜਵੰਦ ਦੀ ਮਦਦ ਕਰਨੀ ਹੈ ਨਾ, ਇਹ ਨਹੀਂ ਵੇਖਣਾ ਵੀ ਅੱਜ ਕਿਹੜਾ ਦਿਨ ਹੈ ਕਿਹੜਾ ਟਾਈਮ ਹੈ, ਉਹਨੂੰ ਕਹਿੰਦੇ ਦਾਨ। ਤੇ ਦਾਨ ਵਿੱਚ ਇੱਕ ਵਿਸ਼ੇਸ਼ ਤੌਰ ਤੇ ਇਹ ਉਹਦਾ ਨੁਕਤਾ ਹੈ, ਦੇ ਕੇ ਤੇ ਮੁੜ ਕੇ ਲੈਣ ਦੀ ਭਾਵਨਾ ਨਹੀਂ ਰੱਖਣੀ। ਲੇਕਿਨ ਆਮ ਕਹਿੰਦੇ ਦਹਿ ਦੁਨੀਆਂ ਸੱਤਰ ਆਖਰ, ਵੀ ਜਿਹੜਾ ਦਿਆਂਗਾ ਨਾ ਇਹ ਅੱਗੇ ਮਿਲੇਗਾ। ਨਹੀਂ ਨਹੀਂ, ਦਾਨ ਦਾ ਭਾਵ ਹੈ ਦੇ ਕੇ ਉਹਦੇ ਬਦਲੇ ਕਿਸੇ ਪ੍ਰਕਾਰ ਦੀ ਲੈਣ ਦੀ ਇੱਛਾ ਨਾ ਰੱਖਣੀ, ਦੇ ਕੇ ਤੇ ਮੁੜ ਕੇ ਲੈਣ ਦੀ ਇੱਛਾ ਨਹੀਂ ਰੱਖਣੀ। ਜਿਨ੍ਹਾਂ ਤੇ ਕਿਰਪਾ ਕਰਦਾ ਨਾ ਉਹਨਾਂ ਦੇ ਅੰਦਰ ਇਹ ਨਿਸ਼ਕਾਮਤਾ ਵਾਲਾ ਗੁਣ ਦਿੰਦਾ ਹੈ, ਉਹ ਉਸ ਪਰਮਾਤਮਾ ਦਾ ਭੈ ਰੱਖਦੇ ਹਨ।
ਪੂਰਨ ਪੁਰਖ ਵਿਧਾਤਾ।
ਬਾਕੀ ਗੁਰਮੁਖਾ ਉਹ ਪੂਰਨ ਹੈ, ਉਹਦੇ ਚ ਕਿਸੇ ਪ੍ਰਕਾਰ ਦੀ ਕਮੀ ਨਹੀਂ। ਜਿਵੇਂ ਆਪਾਂ ਕਹਿੰਦੇ ਪੌਣਾ ਜਾਂ ਅੱਧਾ, ਪੂਰਨ ਦਾ ਭਾਵ ਮੁਕੰਮਲ ਉਹ ਲਵਾਲਾ ਭਰਿਆ ਹੋਇਆ ਹੈ। ਪੁਰਖ ਤੋਂ ਭਾਵ ਪ੍ਰਸ਼ਾਰ ਦੇਣ ਵਾਲਾ, ਵਿਧਾਤਾ ਤੋਂ ਭਾਵ ਹੈ ਕਰਮਾਂ ਅਨੁਸਾਰ ਫਲ ਦੇਣ ਵਾਲਾ, ਇਹਨੂੰ ਵਿਧਾਤਾ ਕਹਿੰਦੇ ਹਨ ਅਥਵਾ ਕਰਮ ਘੜਨ ਵਾਲਾ ਹੈ।
ਸ਼੍ਰਵਣੀ ਸੁਣੀਐ ਰਸਨਾ ਗਾਈਐ।
ਗੁਰਮੁਖਾ ਜੇ ਕੁਝ ਲੈਣਾ ਨਾ ਥੋੜੀ ਜਿਹੀ ਖੇਚਲ ਕਰ, ਆਪਣੇ ਕੰਨਾਂ ਦੇ ਨਾਲ ਜੋ ਬੋਲਦਾ ਇਹਨੂੰ ਸੁਣ। ਇਹ ਮੈਂ ਆਮ ਤਕਰੀਬਨ ਜਦੋਂ ਵੀ ਮੇਰੀ ਡਿਊਟੀ 'ਤੇ ਮੈਂ ਕਹਿੰਦਾ ਆਮ ਗੁਰਮੁਖ ਪਿਆਰੇ ਭੈਣਾਂ ਵੀਰ ਸਾਨੂੰ ਆਮ ਕਹਿੰਦੇ ਗਿਆਨੀ ਜੀ ਬਾਣੀ ਬੜੀ ਪੜ੍ਹਦੇ ਹਾਂ ਰਸ ਨਹੀਂ ਆਉਂਦਾ, ਗੁਰਮੁਖੋ ਰਸ ਲੈਣ ਦੀ ਇੱਕੋ ਇੱਕ ਚਾਬੀ ਹੈ, ਆਪਾਂ ਜਿੰਨੀ ਕੁ ਬਾਣੀ ਪੜ੍ਹਦੇ ਉਹ ਲੋਕਾਂ ਨੂੰ ਸੁਣਾਉਣ ਦੇ ਨਾਲ ਨਾਲ ਆਪ ਖੁਦ ਸੁਣੀਏ। ਆਪਾਂ ਕਹਿੰਦੇ ਦੂਜੇ ਸੁਣ ਤੇ ਆਪ ਸੁਣੀ ਨਾ, ਗੱਲ ਇਹ ਤਾਂ ਗੱਲ ਨਹੀਂ ਬਣੀ। ਮੇਰੇ ਗੁਰਦੇਵ ਇੱਕ ਸਰਵਣੀ ਸੁਣੀਏ ਰਸਨਾ ਗਾਈਏ, ਰਸਨਾ ਤੋਂ ਭਾਵ ਰਸ ਲੈ ਕੇ ਤੇ ਆਪਾਂ ਤਾਂ ਨਾ ਕੋਈ ਲੱਗ ਮਾਤਰ ਐਨ ਗਿਣਤੀ ਪੂਰੀ ਕਰੀ ਜਾਂਦੇ। ਮੈਂ ਜੀ ਤਿੰਨਾਂ ਮਿੰਟਾਂ ਜਪਜੀ ਸਾਹਿਬ ਪੜ੍ਹ ਲੈਂਦਾ, ਇੱਕ ਸਵਾਦ ਹੈ। ਤਿੰਨਾਂ ਚੌਂ ਮਿੰਟਾਂ ਦੀ ਗਿਣਤੀ ਨਾ ਕਰਿਆ ਕਰੀਏ ਗੁਰਮੁਖੋ, ਰਸ ਲਈਏ ਰਸ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ ਕੰਨਾਂ ਦੇ ਨਾਲ ਸੁਣ ਤੇ ਜਵਾਨ ਦੇ ਨਾਲ ਰਸ ਲੈ ਕੇ ਇਹਦਾ ਉਚਾਰਨ ਕਰ।
ਹਿਰਦੈ ਧਿਆਈਐ ਸੋਈ।
ਇਹ ਨਹੀਂ ਵੀ ਰਸਮੀ ਤੌਰ ਤੇ ਦਿਲ ਦੀ ਤਹਿ ਤੋਂ, ਪੁਰਾਤਨ ਗ੍ਰੰਥਾਂ ਦੇ ਵਿੱਚ ਜਿਹੜੇ ਯੋਗੀ ਲੋਕ ਨੇ, ਜਿਹੜਾ ਪਤੰਜਲ ਸ਼ਾਸਤਰ ਹੈ ਨਾ, ਉਸ ਪਤੰਜਲ ਸ਼ਾਸਤਰ ਦੇ ਵਿੱਚ ਇਹਦੀਆਂ ਚਾਰ ਸਟੇਜਾਂ ਦੱਸੀਆਂ ਨੇ, ਪਰਾ ਪਸੰਤੀ ਮਧਮਾ ਤੇ ਬੈਖਰੀ। ਬੈਖਰੀ ਦਾ ਭਾਵ ਹੁੰਦਾ ਹੈ ਵੀ ਆਪਾਂ ਜੋ ਜਮਾਨ ਤੋਂ ਬੋਲਦੇ ਨੂੰ ਬੈਖਰੀ ਕਹਿੰਦੇ ਹਨ। ਜਿਹੜਾ ਜਵਾਨ ਤੋਂ ਬੋਲਦੇ ਨਹੀਂ ਲੇਕਿਨ ਸਾਡੇ ਜਿਹੜਾ ਗਲਾ ਹੈ ਉਹਦਾ ਘੁੰਡੀ ਹਿੱਲਦੀ ਹੈ, ਇਹਨੂੰ ਕਹਿੰਦੇ ਨੇ ਮਧਮਾ। ਔਰ ਹਿਰਦੇ ਦੇ ਵਿੱਚ ਜਵਾਨ ਵੀ ਬੰਦ, ਗਲੇ ਵਿੱਚ ਵੀ ਕੁਝ ਨਹੀਂ ਲੇਕਿਨ ਹਿਰਦੇ ਵਿੱਚ ਜਾਪ ਚੱਲਦਾ, ਇਹਨੂੰ ਕਹਿੰਦੇ ਪਸੰਤੀ, ਜਿਹਨੂੰ ਅਖੀਰਲੀ ਆਪਾਂ ਕਹਿੰਦੇ ਫਾਈਨਲ, ਉਹ ਹੈ ਪਰਾਵਸਥਾ। ਭਾਵ ਉਹ ਖਾਂਦੇ ਨੇ, ਪੀਂਦੇ ਨੇ, ਗੱਲਾਂ ਕਰਦੇ ਨੇ, ਹੱਸਦੇ ਨੇ, ਲੇਕਿਨ ਉਹਨਾਂ ਦੀ ਨਾਭੀ ਵਿੱਚ ਨੂੰ ਕਹਿੰਦੇ ਆਟੋਮੈਟਿਕਲੀ ਬਿਨਾਂ ਕਿਸੇ ਖੇਚਲ ਤੋਂ ਜਾਪ ਚੱਲਦਾ, ਉਹਨੂੰ ਕਹਿੰਦੇ ਨੇ ਪਰਾ। ਪਰਾ ਪਸੰਤੀ, ਮਧਮਾ ਅਤੇ ਬੈਖਰੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਹਿਰਦਾ ਨਾ ਲੋਕਾਂ ਨੂੰ ਸੁਣਾਉਣ ਦੀ ਬਜਾਏ ਆਪਣੇ ਹਿਰਦੇ ਦੇ ਦੁਆਰਾ, ਪਹਿਲਾ ਤਰੀਕਾ ਹੈ ਜਵਾਨ ਨਾਲ ਬੋਲ, ਕੰਨਾਂ ਨਾਲ ਸੁਣ। ਜਦੋਂ ਤਰੀਕਾ ਵਰਤੇਗਾ ਨਾ ਤਾਂ ਤੇਰੇ ਹਿਰਦੇ ਟਿਕ ਜਾਏਗਾ ਅਤੇ ਆਈਏ ਸੋਈ। ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ ਉਹਦੇ ਵੱਲ ਆਪਣੇ ਮਨ ਨੂੰ ਕੇਂਦਰਿਤ ਕਰ, ਔਰ ਇਹਦੇ ਤੋਂ ਬਾਅਦ ਤੂੰ ਪਰਾ ਤੱਕ ਪਹੁੰਚ ਜਾਏਗਾ, ਤੇਰਾ ਆਟੋਮੈਟਿਕਲੀ ਜਾਪ ਚੱਲੇਗਾ।
ਕਰਨ ਕਾਰਨ ਸਮਰੱਥ ਸੁਆਮੀ।
ਬਾਕੀ ਇਹ ਦਾਅਵਾ ਨਾ ਕਰੀ ਵੀ ਮੈਂ ਇਉਂ ਕੀਤਾ ਜਾਂ ਮੈਂ ਕਰ ਸਕਦਾ। ਕਰਨ ਵਾਲਾ ਵੀ ਉਹ, ਕਰਾਉਣ ਵਾਲਾ ਵੀ ਉਹ, ਤੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਕਰ।
ਜਾਤੇ ਬ੍ਰਿਥਾ ਨਾ ਕੋਈ।
ਗੁਰਮੁਖਾ ਉਹਦੇ ਤੋਂ ਬਿਨਾਂ ਦੂਜਾ ਗੁਰੂ ਹੈ ਹੀ ਨਹੀਂ, ਅਥਵਾ ਇਹਦਾ ਦੂਜਾ ਅਰਥ ਹੈ ਜੇ ਇੱਥੋਂ ਤੱਕ ਪਹੁੰਚੇਗਾ ਨਾ ਤੈਨੂੰ ਕਿਸੇ ਪ੍ਰਕਾਰ ਦੀ ਪੀੜਾ ਦਰਦ ਰਹੇਗੀ ਨਹੀਂ।
ਵੱਡਾ ਭਾਗ ਰਤਨ ਜਨਮ ਪਾਇਆ।
ਗੁਰਮੁਖਾ ਸੋਚਿਆ ਕਰ, ਵਿਚਾਰ ਕਰਿਆ ਕਰ, ਤੇਰੇ ਵੱਡੇ ਭਾਗ ਨੇ ਵੀ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ। ਜਦੋਂ ਮਨੁੱਖਾ ਜਨਮ ਚਲਾ ਗਿਆ ਨਾ ਗੁਰਮੁਖੋ, ਪੈਸੇ ਚਲੇ ਜਾਣਗੇ ਨਾ ਅਤੇ ਆ ਜਾਣਗੇ, ਆਪਾਂ ਢਿੱਲੇ ਮੱਠੇ ਹਾਂ, ਗੁਰੂ ਕਿਰਪਾ ਕਰੇ ਠੀਕ ਹੋ ਜਾਵਾਂਗੇ, ਪਰ ਮਨੁੱਖਾ ਜਨਮ ਹੱਥੋਂ ਮਿਲ ਗਿਆ ਅਤੇ ਚਲਾ ਗਿਆ ਅਤੇ ਇਹ ਮਿਲਣਾ ਨਹੀਂ। ਜੇ ਗੁਰੂ ਕੀ ਬਾਣੀ ਦਾ ਇੱਕ ਸ਼ਬਦ ਆਉਂਦਾ, ਚਾਰ ਪਾਪ ਦੁਇ ਸਿੰਘ ਗੁੰਗ ਮੁੱਖ, ਚਾਰ ਪਾਪ ਦੁਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊਠ ਬੈਠ ਤਾਂ ਠੇਂਗਾ ਪਰ ਹੈ, ਤਬਕਤ ਮੂਲ ਲਕਈ ਹੈ, ਟੂਟੇ ਨਾਕਨ ਫਾਟੇ ਕਾਧਨ, ਕੋਦੋਂ ਕੋ ਪੁਸਖਈ ਹੈ। ਕਹਿੰਦੇ ਜਦੋਂ ਤੇਰੇ ਨੱਕ ਵਿੱਚ ਨੱਥ ਪਈ ਹੋਈ, ਤੇਰੇ ਚਾਰ ਪੈਰ ਹੋਏ, ਤੇਰੇ ਸਿਰ ਤੇ ਸਿੰਘ ਹੋਏ ਤੇ ਤੇਰੇ ਅੱਗੇ ਸੁੱਕੀ ਤੂੜੀ ਪਾਉਣਗੇ, ਉਦੋਂ ਤੂੰ ਕਿਵੇਂ ਜਾਪ ਕਰੇਗਾ। ਇਹ ਬਾਣੀ 'ਚ ਲਿਖਿਆ ਜੀ ਸ਼ਬਦ, ਚਾਰ ਪਾਵ ਦੋ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਂਗਾ ਪਰ ਹੈ, ਤਬਕਤ ਮੂਲ ਲਕਈ ਹੈ, ਹਰ ਬਿਨ ਬੈਰ ਬਰਾਨੇ ਹੋਏ। ਟੂਟੇ ਨਾਕਨ, ਜੋ ਨੱਥ ਪਾਉਂਦੇ ਨਾ ਤੇ ਕਈ ਵਾਰ ਨੱਕ ਟੁੱਟ ਜਾਂਦਾ ਅਗਲੇ ਪਾਸੋਂ। ਫਾਟੇ ਕਾਧਨ, ਹੁਣ ਤਾਂ ਟਰੈਕਟਰ ਆ ਗਏ, ਜਿਹੜੇ ਬਲਦਾਂ ਦਾ ਉੱਪਰਲਾ ਹਿੱਸਾ ਹੁੰਦਾ ਸੀ ਨਾ, ਮੋਢੇ ਗਲ ਜਾਂਦੇ ਸਨ, ਉਹਦੇ 'ਚ ਲੋਹ ਵਗਦਾ ਸੀ। ਪਾੜ ਤੇਰਾ ਮੋਢਾ ਨਾ ਇਹ ਪੰਜਾਲੀ ਦੇ ਭਾਰ ਨਾਲ ਪਾੜ ਜਾਏਗਾ, ਉਦੋਂ ਰੱਬ ਨੂੰ ਕਿਵੇਂ ਚੇਤੇ ਕਰੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਤੈਨੂੰ ਮਨੁੱਖਾ ਜਨਮ ਮਿਲਿਆ ਅਤੇ ਇਉਂ ਕਰ, ਵੱਡੇ ਭਾਗ ਰਤਨ ਜਨਮ ਪਾਇਆ, ਇਸ ਕੀਮਤੀ ਮਨੁੱਖਾ ਜਨਮ ਤੇਰੇ ਚੰਗੇ ਕਰਮਾਂ ਕਰਕੇ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਦਿੱਤਾ, ਅਰਦਾਸ ਕਰ।
ਕਰੋ ਕਿਰਪਾ ਕਿਰਪਾਲਾ।
ਇਹ ਕਿਰਪਾ ਦੇ ਸਾਗਰ ਵਾਹਿਗੁਰੂ ਕਿਤੇ ਮੇਰੇ ਤੇ ਮਿਹਰ ਕਰਦੇ, ਕਿਤੇ ਮੇਰੇ ਤੇ ਕਰਮ ਕਰ, ਰਹਿਮਤ ਕਰ।
ਸਾਧ ਸੰਗ ਨਾਨਕ ਗੁਣ ਗਾਵੈ।
ਮੈਨੂੰ ਇਸ ਗੱਲ ਦਾ ਪਤਾ ਵੀ ਮੈਂ ਨਿਕੰਮਾ, ਮੈਂ ਰੱਬ ਦਾ ਨਾਂ ਨਹੀਂ ਲੈਂਦਾ ਤੇ ਨਾਮ ਇੱਥੋਂ ਲਿਆ ਜਾਣਾ ਹੀ, ਮੇਰੇ ਤੇ ਮਿਹਰ ਕਰ। ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ, ਕਿਤੇ ਉਹਨਾਂ ਨਾਲ ਮੇਰਾ ਪ੍ਰੇਮ ਪੈ ਜਾਏ, ਮੈਂ ਕਿਤੇ ਉਹਨਾਂ ਦੀ ਸੰਗਤ ਕਰਨ ਲੱਗ ਪਾਵਾਂ, ਕਿਤੇ ਉਹਨਾਂ ਦੇ ਨਾਲ ਮੇਰਾ ਬਹਿਣ ਉੱਠਣ ਹੋ ਜਾਏ, ਇਹ ਮੇਰੇ ਤੇ ਤੂੰ ਕਿਰਪਾ ਕਰੀ, ਮੈਨੂੰ ਗੁਰਮੁਖਾਂ ਦੀ ਸੰਗਤ ਕਰਾਈ ਤਾਂ।
ਸਿਮਰੈ ਸਦਾ ਗੋਪਾਲਾ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਸਾਧ ਸੰਗਤ ਮਿਲ ਗਈ ਨਾ ਤੇ ਸਮਝ ਲਾ ਤੇਰਾ ਬੇੜੇ ਬੰਨੇ ਹੋ ਗਿਆ। ਉਹ ਅੱਠੇ ਪਰ ਗੁਰਮੁਖ ਪਿਆਰੇ ਉਸ ਗੋਪਾਲ ਸ੍ਰਿਸ਼ਟੀ ਪਾਲਣਾ ਕਰਨ ਵਾਲੇ ਪਰਮਾਤਮਾ ਨੂੰ ਚੇਤੇ ਕਰਦੇ ਨੇ ਤੇ ਤੂੰ ਵੀ ਕਰੇਗਾ। ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ ਤੇ ਵੀ ਰਹਿਮਤਾਂ ਕਰਨ, ਕਿਤੇ ਸਾਡੀ ਜ਼ਬਾਨ ਤੋਂ ਵੀ ਉਸ ਵਾਹਿਗੁਰੂ ਦਾ ਨਾਮ ਲਿਆ ਜਾਏ, ਸਾਡੇ ਕੰਨ ਕਿਤੇ ਇਸ ਨਾਮ ਨੂੰ ਸੁਣਨ। ਇਹ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਤੂੰ ਸਾਰਿਆਂ ਦੀ ਮੁਰਾਦਾਂ ਪੂਰੀਆਂ ਕਰਦਾ, ਤੈਨੂੰ ਸਾਰਾ ਸੰਸਾਰ ਕਹਿੰਦਾ ਵੀ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ ਅਤੇ ਅਸੀਂ ਤੇਰੇ ਦਰਬਾਰ 'ਚ ਆਏ ਹਾਂ। ਇਹ ਕਿਰਪਾ ਕਿਤੇ ਸਾਡੇ ਤੇ ਵੀ ਕਰ, ਸਾਡੇ ਤੇ ਰਹਿਮਤ ਕਰ, ਕਿਉਂਕਿ ਜਿਹੜਾ ਵੀ ਤੇਰੇ ਦਰ ਤੇ ਆਉਂਦਾ ਤੂੰ ਖਾਲੀ ਮੋੜਦਾ ਨਹੀਂ। ਇਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ ਗੁਰੂ ਤੇ ਗੁਰੂ ਕੀ ਸੰਗਤ ਦਾ ਧੰਨਵਾਦ। ਇੱਕ ਨਿੱਕੀ ਜਿਹੀ ਗੱਲ ਮੇਰੀ ਕਹਿਣ ਵਾਲੀ ਆਪਣੇ ਵੱਲ ਮੈਂ ਕਹਿਣੀ ਹੈ, ਮੈਨੂੰ ਬੀਬੀਆਂ ਜਾਂ ਹੋਰ ਵੀਰ ਕਈ ਤਰ੍ਹਾਂ ਦੇ ਫੋਨ ਬੜੇ ਕਰਦੇ ਨੇ ਵੀ ਬਾਬਾ ਜੀ ਅਸੀਂ ਬਿਮਾਰ ਹਾਂ, ਸਾਨੂੰ ਡਰ ਆਉਂਦਾ ਹੈ। ਇਹ ਰੱਬ ਦਾ ਵਾਸਤਾ ਜੇ ਮੈਂ ਹੱਥ ਜੋੜ ਕੇ ਕਹਿੰਦਾ ਕਿ ਮੈਂ ਸੌਰੀਆ ਨਹੀਂ ਅਤੇ ਮੈਨੂੰ ਪਰੇਸ਼ਾਨ ਨਾ ਕਰਿਆ ਕਰੋ। ਮੈਨੂੰ ਲੋਕਾਂ ਨੇ ਚਾਲੂ ਕਰ ਘੱਤਿਆ ਵੀ ਬਾਬਾ ਜੀ ਮੈਂ ਪਰੇਸ਼ਾਨ ਬੜੀ ਰਹਿੰਦੀ ਹੈ, ਸਾਡੇ ਘਰ ਪਤਾ ਨਹੀਂ ਕੀ ਦੀਦਾ। ਮੈਂ ਇੱਥੇ ਅੱਜ ਇਹ ਟਾਈਮ ਨਹੀਂ ਸੀ ਮੈਂ ਇੱਥੇ ਅਨਾਊਂਸਮੈਂਟ ਕਰਾਂ, ਪਰ ਮੈਨੂੰ ਤੁਸੀਂ ਚਾਲੂ ਕਰ ਦਿੱਤਾ। ਮੈਂ ਸੌਰੀਆ ਅਤੇ ਮੈਂ ਬਾਬਾ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਅੱਗੇ ਤਰਲਾ ਕੱਢਿਆ ਕਰੂ। ਹਾਂ ਜੇ ਕਿਸੇ ਗੁਰਮੁਖ ਨੇ ਮੈਨੂੰ ਬਾਣੀ ਦਾ ਹੱਥ ਪੁੱਛਣ ਤਾਂ ਜ਼ਰੂਰ ਪੁੱਛੋ, ਇਤਿਹਾਸ ਪੁੱਛੋ। ਇਹ ਮੈਂ ਕਹਿਣਾ ਨਹੀਂ ਸਾਂ ਚਾਹੁੰਦਾ, ਪਰ ਜਿਹਨੂੰ ਕਹਿੰਦੇ ਨੱਕ 'ਚ ਦਮ ਕਰ ਕੱਤਿਆ ਮੇਰਾ, ਜਦੋਂ ਇਹ ਫੋਨ ਚੁੱਕ ਮੈਂ ਫਲਾਣ ਤੋਂ ਬੀਬੀ ਬੋਲਦੀ, ਮੇਰੀ ਦੋ ਨੋਹ ਨਹੀਂ ਮੇਰੇ ਅੱਖੇ ਲੱਗਦੀ ਅਤੇ ਨੋਹ ਤੇਰੀ ਤਾਂ ਮੈਂ ਕੀ ਕਰਾਂ ਭਲਾ। ਮੈਂ ਇਹ ਮੱਸਣ ਵਾਲੀ ਗੱਲ ਨਹੀਂ, ਮੈਂ ਦੁਖੀ ਹੋ ਕਹਿਣ ਲੱਗਾ ਮੈਂ ਲੋਕਾਂ ਨੇ ਮੇਰਾ ਨੱਕ 'ਚ ਦਮ ਕਰ ਕੱਤਿਆ ਅਤੇ ਮੈਂ ਇਸ ਹੱਥ ਜੋੜਦਾ ਅਤੇ ਕਿਰਪਾ ਕਰਕੇ ਮੈਨੂੰ ਮਾਫ਼ ਕਰੋ ਅਤੇ ਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਨ, ਮੈਂ ਆਪ ਜਪਾਂ ਅਤੇ ਉਹਨਾਂ ਨੂੰ ਜਪਾਵਾਂ। ਮੈਂ ਸੌਰੀਆ ਨਹੀਂ, ਮੈਂ ਬਾਬਾ ਨਹੀਂ, ਮੈਂ ਕੇਵਲ ਗੁਰੂ ਕਾ ਸਿੱਖ ਹਾਂ। ਇਹ ਮੈਂ ਭਰੇ ਮਨ ਨਾਲ ਦੁਖੀ ਹੋ ਕੇ ਅੱਜ ਗੱਲ ਕਹੀ, ਮੈਂ ਕਹਿਣਾ ਨਹੀਂ ਸੀ ਚਾਹੁੰਦਾ। ਹਾਂਜੀ,
ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੈ ਸਦਾ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।